ਦਰਸ਼ਕੋ ਨੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ, ਵੰਦਨਾ ਕੀਤੀ, ਜਥਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ, ਮਹਾਰਾਜ ਮੈਂ ਬਹੁਤ ਸਾਰੇ ਸਾਧੂਆਂ ਮਹਾਂਪੁਰਖਾਂ ਦਾ ਸੰਗ ਕੀਤਾ ਹੈ, ਜਿਨ੍ਹਾਂ ਸਾਧੂਆਂ ਦੇ ਮੁਖੋਂ ਮੈਂ ਤੁਹਾਡੀ ਮਹਿਮਾ ਸੁਣੀ ਹੈ। ਅਕਾਲ ਪੁਰਖ ਜੀ ਦਾ, ਪਾਰ ਬ੍ਰਹਮ ਜੀ ਦਾ ਜੋ ਸਵਰੂਪ ਹੈ, ਸਜਾਤੀ ਵਿਜਾਤੀ ਸਾਬਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਤੋਂ ਪਰਛਿੰਨ ਹੈ, ਉਹਦੇ ਬਾਰੇ ਉਪਨਿਸ਼ਦਾਂ ਵਿੱਚ ਸ਼ਾਸਤਰਾਂ ਵਿੱਚ ਬਹੁਤ ਕੁਝ ਲਿਖਿਆ। ਮੈਂ ਬਹੁਤ ਸਾਰੀਆਂ ਉਪਨਿਸ਼ਦਾਂ ਦਾ ਫਾਰਸੀ 'ਚ ਤਰਜਮਾ ਕਰਾਇਆ, ਜਿਨ੍ਹਾਂ ਦਾ ਮੈਂ ਰੋਜ਼ ਪਾਠ ਕਰਦਾ ਹਾਂ। ਸਤਿਪੁਰਸ਼ਾਂ ਦੀ ਰਸਨਾ ਤੋਂ ਪਰਮੇਸ਼ਰ ਦੇ ਸਰੂਪ ਬਾਰੇ ਕਿ ਉਹ ਨਾਸ਼ਵੰਤ ਨਹੀਂ ਹੈ, ਸਾਰਾ ਜਗਤ ਨਾਸ਼ਵੰਤ ਹੈ। ਅਕਾਲ ਪੁਰਖ ਦਾ ਸਵਰੂਪ ਸਦਾ ਸਦੈਵੀ ਸੱਤ ਹੈ, ਅਕਿਰਿਆ ਹੈ, ਕੁਟਸਥ ਵੱਤ ਸੰਸਾਰ ਵਿੱਚ ਸਾਰੇ ਵਿੱਚ ਵਿਆਪਕ ਹੈ। ਜਦੋਂ ਮਨ ਉਹਦੇ 'ਚ ਟਿਕ ਜਾਂਦਾ ਹੈ ਤੇ ਅਨੇਕਤਾ ਮਿਟ ਜਾਂਦੀ ਹੈ। ਆਪ ਜੀ ਕਿਰਪਾ ਕਰੋ ਮਹਾਰਾਜ, ਜੋ ਇਹੋ ਜਿਹਾ ਸਵਰੂਪ ਹੈ ਅਕਾਲ ਪੁਰਖ ਦਾ, ਜਿਹਦੇ ਬਾਰੇ ਧਰਮ ਗ੍ਰੰਥਾਂ ਵਿੱਚ ਵਰਣਨ ਕੀਤਾ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਐਸਾ ਸਵਰੂਪ ਮੇਰੇ ਅੰਦਰ ਉਜਾਗਰ ਕਰੋ, ਪ੍ਰਗਟ ਕਰੋ, ਉਹਦਾ ਗਿਆਨ ਬਖਸ਼ੋ। ਮੇਰੇ ਹਿਰਦੇ ਜੋ ਰਾਗ ਦਵੈਸ਼ ਦੀ ਬਿਰਤੀ ਹੈ, ਉਹ ਮੈਨੂੰ ਛੂਹ ਨਾ ਸਕੇ। ਤੁਸੀਂ ਸਤਿਗੁਰੂ ਸੰਤੋ ਮੇਰੀ ਸਹਾਇਤਾ ਕਰੋ ਮਹਾਰਾਜ, ਕਿ ਮੈਂ ਰਾਗ ਦਵੈਸ਼ ਦੀ ਬਿਰਤੀ ਤੋਂ ਰਹਿਤ ਹੋ ਜਾਵਾਂ, ਹਰਕ ਸੋਗ ਦੀ ਬਿਰਤੀ ਤੋਂ ਰਹਿਤ ਹੋ ਜਾਵਾਂ। ਇਹ ਜਿਹੜਾ ਦੁਬੰਧ ਹੈ, ਦੁਬਧਾ ਬੜੇ ਜਨਮ ਜਨਮਾਂਤਰਾਂ ਦੀ ਹਿਰਦੇ 'ਚ ਪਈ ਹੋਈ ਹੈ, ਇਹ ਮੇਰੇ ਅੰਦਰ ਦੀ ਦੁਬਧਾ ਦੂਰ ਹੋ ਜਾਏ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਦਾਰਾ ਸ਼ਿਕੋਹ ਦੀਆਂ ਬੇਨਤੀਆਂ ਸੁਣੀਆਂ ਹਨ, ਪਾਤਸ਼ਾਹ ਨੂੰ ਉਪਦੇਸ਼ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਦਾਰਾ ਸ਼ਿਕੋਹ ਤਾਂ ਬਹਾਨਾ ਹੈ, ਉਪਦੇਸ਼ ਸਤਿਗੁਰੂ ਜੀ ਸਾਨੂੰ ਕਰ ਰਹੇ ਆ ਸਤਿਮੇ ਪਾਤਸ਼ਾਹ। ਹਰ ਇੱਕ ਸਰੋਤੇ ਨੇ ਆਪਣੇ ਅੰਦਰ ਇਹ ਬਿਰਤੀ ਰੱਖਣੀ ਹੈ ਕਿ ਜੋ ਇਹ ਉਪਦੇਸ਼ ਗੁਰੂ ਹਰਿਰਾਏ ਸਾਹਿਬ ਜੀ ਦੇ ਰਹੇ ਨੇ ਮੇਰੇ ਪ੍ਰਤੀ ਹੈ, ਇਹ ਉਪਦੇਸ਼ ਸਤਿਗੁਰੂ ਜੀ ਮੈਨੂੰ ਸਰਵਣ ਕਰਾ ਰਹੇ ਆ। ਇਸ ਭਾਵਨਾ ਨਾਲ ਕਥਾ ਸੁਣਨੀ ਹੈ। ਪਾਤਸ਼ਾਹ ਦੇ ਚਰਨਾਂ ਵਿੱਚ, ਸਤਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ। ਦੋਹਰਾ ਸ਼੍ਰੀ ਸਤਿਗੁਰ ਹਰਿ ਰਾਏ ਜੀ, ਭੁਗਤ ਮੁਕਤ ਕੇ ਦਾਨ।
ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ, ਭੁਗਤੀ ਔਰ ਮੁਕਤੀ ਦੋਨਾਂ ਦੇ ਦਾਤੇ ਨੇ। ਸੰਸਾਰ 'ਚ ਭੁਗਤੀ ਚਾਹੀਦੀ ਹੈ, ਪਰਲੋਕ 'ਚ ਮੁਕਤੀ ਚਾਹੀਦੀ ਹੈ। ਯਾਨੀ ਕਿ ਲੋਕ ਤੇ ਪਰਲੋਕ ਦੋਵਾਂ ਜਹਾਨਾਂ ਦੇ ਸੁੱਖ, ਭੁਗਤੀ ਔਰ ਮੁਕਤੀ, ਉਹ ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਹੱਥ ਵਿੱਚ ਹੈ।
ਰਿਦਾ ਸ਼ੁੱਧ ਦੇਖਣ ਕਰਿਓ, ਦਾਰਾ ਸ਼ਿਕੋਹ ਸੁਜਾਨ।
ਦਾਰਾ ਸ਼ਿਕੋਹ ਦਾ ਸ਼ੁੱਧ ਹਿਰਦਾ ਮਹਾਰਾਜ ਜੀ ਨੇ ਵੇਖਿਆ, ਕਿਉਂਕਿ ਸੰਤ ਸੇਵੀ ਬਿਰਤੀ ਸੀ ਦਾਰਾ ਸ਼ਿਕੋਹ ਦੀ, ਬਚਪਨ ਤੋਂ ਹੀ ਬਹੁਤ ਸਾਰੇ ਸਾਧੂਆਂ ਦੀ ਸੰਗਤ ਵਿੱਚ ਰਿਹਾ ਸੀ, ਤੋ ਸੁਭਾਵਕ ਹੈ ਸਾਧੂਆਂ ਦੇ ਸੰਗ ਦਾ ਅਸਰ ਸੀ। ਹਿਰਦਾ ਸ਼ੁੱਧ ਵੇਖਿਆ ਮਹਾਰਾਜ ਜੀ ਨੇ ਦਾਰਾ ਸ਼ਿਕੋਹ ਦਾ, ਉਰੇ ਦਾ ਭਲਾ ਕਰਨ ਲਈ, ਇਹਦੀ ਕਲਿਆਣ ਕਰਨ ਲਈ ਮਹਾਰਾਜ ਜੀ ਬੋਲੇ।
ਚੌਪਈ ਤੁਰਕੇ ਸ਼ੁਰਕੇ ਬੰਸ ਮਝਾਰੇ।
ਮਹਾਰਾਜ ਜੀ ਬੋਲੇ, ਕਹਿੰਦੇ ਆਹਾ ਕਮਾਲ ਹੈ, ਤੁਰਕੇਸ਼ਰ ਤੁਰਕਾਂ ਦੇ ਬੰਸ਼ ਵਿੱਚ, ਮੁਗਲਾਂ ਦੇ ਬੰਸ਼ ਵਿੱਚ।
ਸ਼ੁਭ ਮਤ ਉਪਜਿਓ ਗੁਣ ਵਿਚਾਰੇ।
ਸ਼ੁਭ ਮਤ ਵਾਲਾ ਵਿਅਕਤੀ, ਸ਼ੁਭ ਮਤ ਦਾ ਧਾਰਨੀ, ਜਿਹਦੇ ਚ ਸ਼ੁਭ ਗੁਣ ਉਪਜੇ ਹਨ, ਐਸਾ ਗੁਰਮੁਖ ਐਸਾ ਸਾਧੂ ਪੈਦਾ ਹੋਇਆ।
ਮਰੂ ਦੇਸ਼ ਜਿਮ ਸੁਰ ਤਰ ਹੋਵਾ।
ਇਹ ਤਾਂ ਉਹ ਗੱਲ ਹੋਈ ਕਿ ਮੰਨ ਲਓ ਵੀ ਕਿਸੇ ਮਰੂਸਥਲ ਇਲਾਕੇ ਵਿੱਚ, ਜਿੱਥੇ ਦੂਰ ਤੱਕ ਰੇਤਾ ਦੇ ਟਿੱਬੇ ਹੋਣ, ਉਸ ਰੇਤਾ ਦੇ ਟਿੱਬਿਆਂ ਦੇ ਵਿੱਚ ਅਚਾਨਕ ਕਲਪ ਬ੍ਰਿਛ ਪੈਦਾ ਹੋ ਗਿਆ ਹੋਵੇ। ਕਹਿੰਦੇ ਮੁਗਲਾਂ ਦੇ ਘਰ ਇਹੋ ਜੀ ਬਿਰਤੀ ਵਾਲਾ ਦਾਰਾ ਸ਼ਿਕੋਹ ਪੈਦਾ ਹੋਇਆ, ਏਦਾਂ ਜਾਪਦਾ ਜਿਵੇਂ ਮਰੂਸਥਲ ਦੇ ਇਲਾਕੇ ਵਿੱਚ ਕਲਪ ਬ੍ਰਿਛ ਪੈਦਾ ਹੋ ਗਿਆ ਹੋਵੇ।
ਜਿਮ ਕਾਕਨ ਕੇ ਕੋਕਿਲ ਜੋਵਾ।
ਜਾਂ ਏਦਾਂ ਕਹਿ ਲੋ ਵੀ ਕਾਵਾਂ ਦੇ ਝੁੰਡ ਦੇ ਵਿੱਚ, ਜਿਵੇਂ ਕੋਇਲ ਦਾ ਬੱਚਾ ਹੁੰਦਾ ਨਾ, ਉਹ ਕਾਵਾਂ ਦੇ ਝੁੰਡ ਦੇ ਵਿੱਚ ਵੇਖਣ ਨੂੰ ਇੱਕੋ ਜਿਹਾ ਲੱਗਦਾ ਹੈ, ਕਾਵਾਂ ਵਰਗਾ ਹੀ ਕਾਲੀ ਹੁੰਦੀ ਹੈ ਕੋਇਲ, ਪਰ ਜਦੋਂ ਬੋਲਦੀ ਹੈ ਤੇ ਉਹਦਾ ਵੱਖਰੇਵਾਂ ਪ੍ਰਗਟ ਹੋ ਜਾਂਦਾ। ਕਹਿੰਦੇ ਉਹੀ ਹਾਲਾਤ ਹੈ ਵੀ ਮੰਨ ਲਓ ਵੀ ਕਾਵਾਂ ਦੇ ਝੁੰਡ ਦੇ ਵਿੱਚ ਕੋਇਲ ਟੁਰੀ ਫਿਰਦੀ ਹੈ ਦਾਰਾ ਸ਼ਕੋ ਦੇ ਰੂਪ ਵਿੱਚ।
ਬਕਨ ਬੰਸ ਕਲ ਹੰਸ ਉਪੰਨਾ,
ਜਾਂ ਏਦਾਂ ਕਹਿ ਲਓ ਵੀ ਬਗਲਿਆਂ ਦੇ ਬੰਸ਼ ਦੇ ਵਿੱਚ ਅਚਾਨਕ ਹੰਸ ਪੈਦਾ ਹੋ ਗਿਆ, ਵੀ ਜਿੱਥੇ ਸਾਰੇ ਬਗਲੇ ਸਨ ਬਗਲਿਆਂ ਦੇ ਵਿੱਚ ਮਾਨੋ ਹੰਸ ਪੈਦਾ ਹੋ ਗਿਆ।
ਕੋ ਖੁਦਾਏ ਦਰਵੇਸ਼ ਪ੍ਰਸੰਨਾ,
ਜਾਂ ਇਸ ਤਰ੍ਹਾਂ ਕਹਿ ਲੋ ਵੀ ਕਿਸੇ ਖੁਦਾ ਦੇ ਦਰਵੇਸ਼ ਨੇ ਪ੍ਰਸੰਨ ਹੋ ਕੇ ਦਾਰਾ ਸ਼ਕੋ ਨੂੰ ਐਸੇ ਪਰਮਾਰਥ ਵਿੱਚ ਲਾ ਦਿੱਤਾ ਹੈ। ਕਿਸੇ ਰੱਬ ਦੇ ਪਿਆਰੇ ਦਰਵੇਸ਼ ਨੇ, ਸਾਧੂ ਨੇ ਇਸ ਦਾਰਾ ਸ਼ਕੋ ਤੇ ਕਿਰਪਾ ਕੀਤੀ ਔਰ ਇਹਦੇ ਅੰਦਰ ਇਹੋ ਜਿਹੀ ਜਾਗ ਪਰਮਾਰਥ ਸੰਬੰਧੀ ਲਾ ਦਿੱਤੀ ਹੈ।
ਪਰਮਾਰਥ ਮਹਿ ਸੁਮਤ ਲਗਾਈ,
ਇਹਦੀ ਪਰਮਾਰਥ ਵਿੱਚ ਸੁਮਤ ਲਾ ਦਿੱਤੀ ਹੈ, ਪਰਮਾਰਥ ਦੇ ਪੰਧੀ ਬਣਨ ਵਾਸਤੇ ਇਹਦੇ ਅੰਦਰ ਜਗਿਆਸਾ ਪੈਦਾ ਕਰ ਦਿੱਤੀ ਕਿਸੇ ਮਹਾਂਪੁਰਖ ਨੇ।
ਜਨਮ ਮਰਨ ਕੀ ਖੁਵੈ ਦੁਚਿਤਾਈ,
ਇਹਦੇ ਅੰਦਰ ਦੀ ਜਿਹੜੀ ਜਨਮ ਤੇ ਮਰਨ ਦੀ ਦੁਬਧਾ ਹੈ, ਦੁਚਿਤਾਈ ਹੈ, ਉਹ ਇਹਨੇ ਆਪਣੇ ਅੰਦਰੋਂ ਖਵੈ ਕਹੀਏ ਦੂਰ ਕਰ ਦਿੱਤੀ। ਜਿਹਦੇ ਅੰਦਰ ਪਰਮਾਰਥ ਦੀ ਲਗਨ ਲੱਗ ਜਾਂਦੀ ਹੈ ਨਾ ਗੁਰੂ ਖਾਲਸਾ ਜੀ, ਉਹਦੇ ਅੰਦਰੋਂ ਫਿਰ ਜਨਮ ਮਰਨ ਦੀ ਦੁਚਿਤੀ ਜਿਹੜੀ ਹੈ ਉਹ ਆਪਣੇ ਆਪ ਹੀ ਨਿਰਵਿਰਤ ਹੋ ਜਾਂਦੀ ਹੈ। ਇਹਦੀ ਜਨਮ ਤੇ ਮਰਨ ਤੇ ਦੁਬਧਾ ਦੀ ਜਿਹੜੀ ਬਿਰਤੀ ਸੀ ਉਹ ਨਾਸ਼ ਹੋ ਗਈ ਹੈ।
ਵਿਖੇ ਵਾਸ਼ਨਾ ਦੁਰਮਤ ਨਾਸ਼ੀ,
ਇਹਦੇ ਅੰਦਰ ਦੀ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਤੇ ਜਿਹੜੀ ਭੈੜੀ ਤੇ ਖੋਟੀ ਮਤ ਹੁੰਦੀ ਹੈ ਉਹ ਨਸ਼ਟ ਭ੍ਰਸ਼ਟ ਹੋ ਗਈ ਹੈ। ਸਾਈ ਮੀਆਂ ਮੀਰ ਜੀ ਜੈਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਇਹਦੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਵਾਸ਼ਨਾ, ਕਿੱਡੀ ਵੱਡੀ ਬਾਦਸ਼ਾਹੀ ਸੀ ਜਿਹਦੀ ਇੱਛਾ ਹੀ ਨਹੀਂ ਸੀ ਇਹਨੂੰ ਮਨ ਚ। ਸਾਡੇ ਕੋਲੋਂ ਤਾਂ ਛੋਟੀ ਮੋਟੀ ਪਦਵੀ ਦੀ ਇੱਛਾ ਨਹੀਂ ਛੱਡੀ ਜਾਂਦੀ, ਇਹਨੂੰ ਬਾਦਸ਼ਾਹ ਹੋਣ ਦੀ ਵੀ ਇੱਛਾ ਨਹੀਂ ਸੀ, ਇੰਨੀ ਕਿਰਪਾ ਹੋ ਗਈ ਪਰਮੇਸ਼ਰ ਦੀ ਇਹਦੇ ਤੇ। ਤੋ ਕਹਿੰਦੇ ਇਹਦੇ ਅੰਦਰੋਂ ਦੁਰਮਤ ਜਿਹੜੀ ਭੈੜੀ ਤੇ ਖੋਟੀ ਮਤ ਹੈ ਉਹ ਨਸ਼ਟ ਹੋ ਗਈ ਹੈ।
ਕਰੀ ਨਿਕੰਦ ਸ਼ਰਾ ਗਰ ਫਾਸੀ,
ਇਹਨੇ ਆਪਣੇ ਗਲ ਚੋਂ ਸ਼ਰਾ ਦੀ ਜਿਹੜੀ ਫਾਈ ਪਾਈ ਹੋਈ ਸੀ ਉਹਨੂੰ ਕੱਟ ਦਿੱਤਾ, ਉਹਨੂੰ ਆਪਣੇ ਗਲੋਂ ਲਾਹ ਦਿੱਤਾ ਹੈ।
ਉੱਤਮ ਪੰਥ ਚਲਨ ਚਿਤ ਚਾਹਿਓ,
ਉੱਤਮ ਰਸਤਾ ਹੈ, ਸ੍ਰੇਸ਼ਟ ਪੰਥ ਹੈ, ਉਸ ਰਾਹ ਤੇ ਚੱਲਣ ਦੀ ਇਹਦੇ ਮਨ ਚ ਜਗਿਆਸਾ ਪੈਦਾ ਹੋਈ ਹੈ।
ਪੂਰਬ ਵੱਡ ਭਾਗਨ ਤੇ ਲਹਿਓ,
ਕਹਿੰਦੇ ਪੂਰਬਲੇ ਜਨਮਾਂ ਦੇ ਕੋਈ ਚੰਗੇ ਕਰਮ ਸਨ ਇਹਦੇ, ਉਹ ਪੂਰਬਲੇ ਜਨਮਾਂ ਦੇ ਚੰਗੇ ਭਾਗ ਇਹਦੇ ਉਹਦੇ ਹੋਏ ਹਨ।
ਭੋਗਨ ਰਾਜ ਸਮਾਜ ਵਿਸਾਲ,
ਜਿਹੜੇ ਸੰਸਾਰ ਦੇ ਭੋਗ ਨੇ ਰਾਜ ਭਾਗ ਦੇ ਸਮਾਜ ਵਿਸਾਲ ਹਨ।
ਇਸਤਰੀ ਆਦਿ ਵਿਸ਼ੇਨ ਜੰਜਾਲ,
ਇਸਤਰੀਆਂ ਦੇ ਵਿਸ਼ੇ ਵਿਕਾਰਾਂ ਦੇ ਜੰਜਾਲ ਜਿਹੜੇ ਰਾਜਿਆਂ ਦੀਆਂ ਲੀਲਾਂ ਹੁੰਦੀਆਂ ਨੇ ਉਹਨਾਂ ਸਾਰੀਆਂ ਬਿਰਤੀਆਂ ਤੋਂ ਇਹਦੇ ਅੰਦਰ ਉਪਰਾਮਤਾ ਪੈਦਾ ਹੋਈ ਹੈ, ਇਹ ਧਨ ਹੈ।
ਨਾਸ਼ਵੰਤ ਇਹ ਕੇ ਤਿਕ ਦਿਨ ਕੇ,
ਇਹ ਰਾਜਾ ਦਾਰਾ ਸ਼ਕੋ ਇਹ ਜਿੰਨੀਆਂ ਸੰਸਾਰ ਦੀਆਂ ਵਸਤੂਆਂ ਨੇ ਵਿਸ਼ੇ ਵਿਕਾਰ ਨੇ ਨਾਸ਼ਵੰਤ ਨੇ, ਇਹ ਕੁਝ ਕੁ ਦਿਨਾਂ ਦੇ ਹਨ। ਰਾਜ ਰੂਪ ਝੂਠਾ ਦਿਨ ਚਾਰ, ਇਹ ਚਾਰ ਦਿਨਾਂ ਦੀ ਚਾਨਣੀ ਹੈ ਸੰਸਾਰ ਵਿੱਚ।
ਛਿਨ ਭੰਗਰ ਜਿਮ ਓਸਨ ਕਨਕੇ,
ਛਿਨ ਭੰਗਰ ਨੇ ਜਿਵੇਂ ਓਲੇ ਪੈਂਦੇ ਆ ਨਾ ਜ਼ਮੀਨ ਤੇ ਪੈਂਦਿਆਂ ਸਾਰ ਗਲ ਕੇ ਖਤਮ ਹੋ ਜਾਂਦੇ ਆ, ਏਦਾਂ ਇਹ ਸੰਸਾਰ ਦੇ ਜਿੰਨੇ ਸੁੱਖ ਨੇ, ਜੰਜਾਲ ਨੇ, ਭੋਗ ਨੇ, ਇਹ ਰਾਜ ਭਾਗ ਹੈ, ਇਹ ਸਭ ਛਿਨ ਭੰਗਰ ਹਨ।
ਫਸ ਫਸ ਇਨ ਮਹਿ ਕਸ਼ਟ ਲਹੰਤੇ,
ਬੜੇ ਜੀਵ ਇਹਨਾਂ ਵਿੱਚ ਫਸ ਫਸ ਕੇ ਕਸ਼ਟ ਪਾਉਂਦੇ ਹਨ, ਇਹਨਾਂ ਵਿਸ਼ੇ ਵਿਕਾਰਾਂ ਵਿੱਚ, ਰਾਜ ਭਾਗ ਦੇ ਜੰਜਾਲਾਂ ਵਿੱਚ ਫਸ ਕੇ ਬਹੁਤ ਸਾਰੇ ਜੀਵ ਕਸ਼ਟ ਭੋਗਦੇ ਨੇ, ਜਨਮ ਮਰਨ ਦਾ ਦੁੱਖ ਭੋਗਦੇ ਹਨ।
ਸਤ ਨਾਮ ਕਉ ਨਹਿ ਸਿਮਰੰਤੇ,
ਨਾਮ ਨਹੀਂ ਸਿਮਰਦੇ, ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਇਹਨਾਂ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਤੇ ਨਾਮ ਨਹੀਂ ਜਪਦੇ।
ਸਾਧ ਸਾਧ ਯਾਂ ਤੇ ਮਤ ਤੇਰੀ,
ਇਹ ਦਾਰਾ ਸ਼ਕੋ ਸਾਬਾਸ਼ ਹੈ ਤੇਰੀ ਮਤ ਦੇ, ਸਾਬਾਸ਼ ਹੈ ਕਿ ਤੈਨੂੰ ਇਹ ਸੰਸਾਰ ਦੇ ਸੁੱਖ ਨਹੀਂ ਚੰਗੇ ਲੱਗਦੇ, ਤੇਰੇ ਅੰਦਰ ਪਰਮਾਰਥ ਦੀ ਬਿਰਤੀ ਹੈ, ਤੂੰ ਪਰਮਾਰਥ ਦਾ ਪੰਧੀ ਬਣਨਾ ਚਾਹੁੰਦਾ, ਵਾਹਿਗੁਰੂ ਦੇ ਸਵਰੂਪ ਨੂੰ ਜਾਣਨਾ ਚਾਹੁੰਦਾ ਹੈ, ਆਪਣੇ ਨਿਜ ਸਰੂਪ ਦਾ ਸਾਕਸ਼ਾਤਕਾਰ ਕਰਨਾ ਚਾਹੁੰਦਾ, ਤੇਰੀ ਮਤ ਦੇ ਸਾਬਾਸ਼ ਹੈ ਕਿ ਤੇਰੇ ਅੰਦਰ ਇਹੋ ਜਿਹੀ ਬਿਰਤੀ ਉਤਪੰਨ ਹੋਈ ਹੈ।
ਛੁਟਨ ਪਰਿਓ ਵਿਸ਼ੇਨ ਕੀ ਬੇਰੀ,
ਵਿਸ਼ਿਆਂ ਵਿਕਾਰਾਂ ਦੀ ਬੇੜੀਆਂ ਤੋਂ ਤੂੰ ਛੁਟਣਾ ਚਾਹੁੰਦਾ, ਮੁਕਤ ਹੋਣਾ ਚਾਹੁੰਦਾ ਹੈ, ਤੂੰ ਧਨ ਹੈ।
ਬ੍ਰਹਮ ਆਤਮਾ ਮੈਂ ਥਿਤ ਚਾਹਤ,
ਜੋ ਬ੍ਰਹਮ ਆਤਮਾ ਹੈ ਉਹਦੇ ਵਿੱਚ ਤੂੰ ਆਪਣੀ ਸਥਿਤੀ ਚਾਹੁੰਦਾ, ਬ੍ਰਹਮਾਕਾਰ ਸੁਰਤੀ ਵਿੱਚ ਆਪਣਾ ਅਭੇਦਤਾ ਚਾਹੁੰਦਾ ਹੈ।
ਆਨੰਦ ਹੋਣ ਕੋ ਮਹਿਦ ਉਮਾਹਤ,
ਜਿੱਥੇ ਆਨੰਦ ਹੀ ਆਨੰਦ ਹੈ, ਘਣਾ ਆਨੰਦ ਪਰਮ ਆਨੰਦ ਹੈ, ਉਸ ਪਰਮ ਆਨੰਦ ਨੂੰ ਤੂੰ ਪ੍ਰਾਪਤ ਕਰਨਾ ਚਾਹੁੰਦਾ ਹੈ।
ਇਹ ਸਾਧਨ ਸਾਧਤ ਸਭ ਭਾਂਤੀ,
ਉਸ ਪਰਮ ਆਨੰਦ ਸਵਰੂਪ ਨੂੰ ਪ੍ਰਾਪਤ ਕਰਨ ਲਈ ਬੜੇ ਬੜੇ ਸਾਧਕ ਸਾਧਨਾ ਕਰਦੇ ਹੈ, ਬਹੁਤ ਪ੍ਰਕਾਰ ਨਾਲ ਸਾਧਕ ਸਾਧਨਾ ਕਰਦੇ ਹਨ।
ਜਿਸ ਤੇ ਪਰੇ ਅਪਰ ਨਹਿ ਬਾਤੀ,
ਜੋ ਪਰਮ ਆਨੰਦ ਹੈ ਨਾ ਦਾਰਸ਼ ਕੋ, ਉਸ ਤੋਂ ਪਰੇ ਕੁਝ ਹੈ ਹੀ ਨਹੀਂ, ਉਹੀ ਹੈ ਜਿਹਨੂੰ ਅਸੀਂ ਪ੍ਰਾਪਤ ਕਰਨਾ ਹੈ। ਮਨੁੱਖੀ ਜੀਵਨ ਦਾ ਪ੍ਰਯੋਜਨ ਹੀ ਹੈ ਉਹਦੇ ਚ ਭੇਦ ਹੋਣਾ, ਉਸ ਤੋਂ ਪਰੇ ਕੁਝ ਵੀ ਨਹੀਂ ਹੈ, ਉਹ ਸਭ ਤੋਂ ਪਰੇ ਦੀ ਖੇਡ ਹੈ।
ਕਰ ਬੇਲਗ ਹੈ ਜੋ ਕਾਰਜ ਰਾਸ,
ਇਹ ਜਿਹੜਾ ਕਾਰਜ ਤੂੰ ਰਾਸ ਕਰਨ ਵਿੱਚ ਲੱਗਾ ਹੋਇਆ, ਵੀ ਤੇਰਾ ਅਸਲੀ ਇਹੀ ਕਾਰਜ ਹੈ ਸਾਡਾ ਸਾਰਿਆਂ ਦਾ। ਸਾਡਾ ਕੰਮ ਕੀ ਹੈ? ਸੰਸਾਰ ਚੋਣ ਦਾ ਸਾਡਾ ਕੰਮ ਇਹ ਹੈ, ਜਿਹਦੇ ਤੋਂ ਵਿਛੜੇ ਆ ਉਹਦੇ ਚ ਮਿਲ ਕੇ ਭੇਦ ਹੋਣਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਾ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਸਾਡੇ ਮਨ ਦੀ ਇਹ ਬਿਰਤੀ ਹੋਣੀ ਚਾਹੀਏ, ਮਹਾਰਾਜ ਅਸੀਂ ਆਪਣੇ ਜਨਮ ਜਨਮਾਂਤਰਾਂ ਦੇ ਕੀਤੇ ਕਰਮਾਂ ਕਰਕੇ ਵਿਛੜੇ ਹਾਂ, ਹੁਣ ਸਾਨੂੰ ਵਾਹਿਗੁਰੂ ਦੇ ਸਰੂਪ ਚ ਮਿਲਾ ਦਿਓ, ਜੋ ਸਾਡਾ ਨਿਜ ਰੂਪ ਹੈ। ਉਹਦੇ ਚ ਮਿਲੇ ਬਿਨਾਂ ਮੁਕਤੀ ਨਹੀਂ ਹੋਣੀ, ਜਦੋਂ ਤੱਕ ਉਹਦੀ ਅਭੇਦਤਾ ਨਹੀਂ ਹੁੰਦੀ ਉਦੋਂ ਤੱਕ ਮੋਕਸ਼ ਨਹੀਂ ਹੈ। ਤੂੰ ਧਨ ਹੈ ਕਿਹੋ ਜਿਹਾ ਕਾਰਜ ਕਰਨ ਵਿੱਚ ਲੱਗਾ ਹੋਇਆ,
ਤਾਹੇ ਸਹਾਇਕ ਚਾਹੀਏ ਪਾਸ,
ਜਿਹਨੇ ਇਹੋ ਜਿਹਾ ਕਾਰਜ ਕਰਨਾ ਨਾ ਪਰਮਾਰਥ ਦਾ, ਵਾਹਿਗੁਰੂ ਦੇ ਸਰੂਪ ਚ ਭੇਦ ਹੋਣ ਦਾ, ਉਹਨੂੰ ਸਹਾਇਤਾ ਦੀ ਲੋੜ ਪੈਂਦੀ ਹੈ ਇਸ ਕਾਰਜ ਵਿੱਚ, ਕਿਉਂਕਿ ਇਹ ਬੜਾ ਵੱਡਾ ਕਾਰਜ ਹੈ। ਬਹੁਤ ਵੱਡਾ ਕਾਰਜ ਹੋਵੇ ਉਹਦੇ ਲਈ ਸਹਾਇਤਾ ਦੀ ਲੋੜ ਪੈਂਦੀ ਹੈ, ਇਹਦੇ ਲਈ ਤੈਨੂੰ ਸਹਾਇਕ ਚਾਹੀਦਾ ਹੈ।
ਜਗ ਮਹਿ ਉੱਚਾ ਵਚ ਜੇ ਕਾਰਜ,
ਇਸ ਜਗਤ ਵਿੱਚ ਜਿਹੜੇ ਉੱਚੇ ਤੋਂ ਉੱਚੇ ਵੱਡੇ ਤੋਂ ਵੱਡੇ ਕਾਰਜ ਹੁੰਦੇ ਹਨ,
ਲੋਕ ਪਰਲੋਕਨ ਕੈ ਸੁਖ ਸਾਜ,
ਉਹਨਾਂ ਸਾਰੇ ਕਾਰਜਾਂ ਚੋਂ ਸਭ ਤੋਂ ਵੱਡਾ ਕਾਰਜ ਇਹੀ ਹੈ ਜਿਹਦੇ ਨਾਲ ਲੋਕ ਤੇ ਪਰਲੋਕ ਦੋਵੇਂ ਸਵਰ ਜਾਂਦੇ ਹਨ।
ਕਿਤਕ ਸਹਾਇਕ ਬਿਨ ਨਹਿ ਹੋਤ,
ਕਈ ਕੰਮ ਐਸੇ ਹੁੰਦੇ ਵੀ ਜਿਹੜੇ ਕਿਸੇ ਦੀ ਸਹਾਇਤਾ ਬਿਨਾਂ ਹੁੰਦੇ ਹੀ ਨਹੀਂ। ਕਿਤਨੇ ਹੀ ਕਾਰਜ ਐਸੇ ਨੇ ਜਿਨ੍ਹਾਂ ਲਈ ਸਾਨੂੰ ਕਿਸੇ ਨਾ ਕਿਸੇ ਦੀ ਮਦਦ ਚਾਹੀਦੀ ਹੈ, ਹਰ ਇੱਕ ਕਾਰਜ ਲਈ ਕਿਸੇ ਨਾ ਕਿਸੇ ਦੀ ਸਹਾਇਤਾ ਚਾਹੀਦੀ ਹੈ।
ਨਿਸ਼ਫਲ ਜਾਏ ਆਰੰਭ ਉਦੋਤ,
ਜੇ ਬੰਦਾ ਕਿਸੇ ਦੀ ਸਹਾਇਤਾ ਤੋਂ ਬਿਨਾਂ ਕੋਈ ਕੰਮ ਕਰਨ ਲੱਗੇ ਤੇ ਉਹਦਾ ਉਹ ਕੰਮ ਨਿਸ਼ਫਲ ਚਲਾ ਜਾਂਦਾ, ਉਹਦਾ ਉਹ ਕੰਮ ਸਿੱਧ ਨਹੀਂ ਹੁੰਦਾ, ਰਾਸ ਨਹੀਂ ਹੁੰਦਾ।
ਕੇਤਿਕ ਹੈ ਦੋਹ ਸਾਧਿਆ ਮਹਾਨ,
ਕਈ ਕਾਰਜ ਬਹੁਤ ਜ਼ਿਆਦਾ ਮੁਸ਼ਕਲ ਹੁੰਦੇ, ਦੋਹ ਸਾਧਿਆ ਦਾ ਮਤਲਬ ਹੁੰਦਾ ਵੀ ਬਹੁਤ ਜ਼ਿਆਦਾ ਕਠਿਨ ਹੁੰਦੇ ਹਨ।
ਕਰ ਸਕ ਹੈ ਜੇ ਸਮਰੱਥਵਾਨ,
ਸਮਰੱਥਵਾਨ ਪੁਰਸ਼ ਉਹਨਾਂ ਨੂੰ ਕਰਨ ਦੀ ਸਮਰੱਥਾ ਵੀ ਰੱਖਦੇ ਹੋਣ, ਔਖੇ ਤੋਂ ਔਖਾ ਕੰਮ ਕਰਨ ਦੀ ਸਮਰੱਥਾ ਰੱਖਦੇ ਹੋਣ।
ਜਿਨ ਕੋ ਮਿਲੈ ਸਹਾਇਕ ਭਾਰੇ,
ਉਹ ਵੀ ਕਿਸੇ ਨਾ ਕਿਸੇ ਸਹਾਇਤਾ ਨੂੰ ਪਾਲਦੇ ਆ ਤੇ ਉਸ ਸਹਾਇਤਾ ਨਾਲ ਉਸ ਕਾਰਜ ਨੂੰ ਔਖੇ ਤੋਂ ਔਖੇ ਕਾਰਜ ਨੂੰ ਕਰਦੇ ਆ। ਹਾਂਜੀ,
ਸੋ ਸਭ ਕਾਰਜ ਕਰਹਿ ਸੁਖਾਰੇ,
ਜਿਨ੍ਹਾਂ ਨੂੰ ਸਹਾਇਤਾ ਮਿਲ ਜਾਂਦੀ ਹੈ ਉਹ ਉਸ ਕੰਮ ਨੂੰ ਔਖੇ ਤੋਂ ਔਖਾ ਕੰਮ ਵੀ ਸੁਖਾਲੇ ਢੰਗ ਨਾਲ ਕਰ ਲੈਂਦੇ। ਜੇ ਮਦਦ ਮਿਲ ਜਾਏ, ਕਿਸੇ ਦੀ ਸਹਾਇਤਾ ਮਿਲ ਜਾਏ ਤੇ ਔਖੇ ਤੋਂ ਔਖਾ ਕੰਮ ਵੀ ਉਹਨਾਂ ਦਾ ਸਰਲ ਹੋ ਜਾਂਦਾ।
ਨਹੀਂ ਸਹਾਇਕ ਸਮਰੱਥ ਨਾਹੀ,
ਜੇ ਬੰਦਾ ਸਮਰੱਥ ਵੀ ਨਾ ਹੋਵੇ ਤੇ ਉਹਨੂੰ ਮਦਦ ਵੀ ਨਾ ਮਿਲੇ। ਇੱਕ ਤਾਂ ਹੁੰਦਾ ਬੰਦਾ ਸਮਰੱਥ ਹੁੰਦਾ ਕਰਨ ਚ, ਉਹਨੂੰ ਸਹਾਇਤਾ ਮਿਲ ਜਾਏ ਉਹ ਛੇਤੀ ਹੋ ਜਾਂਦਾ, ਜੇ ਨਾ ਵੀ ਮਿਲੇ ਤਾਂ ਵੀ ਉਹ ਕਰ ਹੀ ਲੈਂਦਾ। ਪਰ ਇੱਕ ਉਹ ਬੰਦੇ ਹੁੰਦੇ ਆ ਵੀ ਸਮਰੱਥ ਵੀ ਨਾ ਹੋਵੇ ਕਰਨ ਦੇ ਤੇ ਉਹਨੂੰ ਸਹਾਇਤਾ ਵੀ ਨਾ ਮਿਲੇ। ਹਾਂਜੀ,
ਸੰਸੈ ਹੈ ਤਿਸ ਕਾਰਜ ਮਾਹੀ,
ਤੇ ਉਹ ਬੰਦਾ ਕਹੇ ਵੀ ਮੈਂ ਕੰਮ ਕਰ ਲੂ ਫਿਰ ਉਹਦੇ ਕੰਮ ਚ ਸੰਦੇਹ ਆ, ਹੋ ਨਹੀਂ ਸਕਦਾ। ਹਾਂਜੀ,
ਹੋਏ ਸਹਾਇਕ ਸਮਰੱਥ ਪਹਾਰੋ,
ਜੇ ਸਹਾਇਤਾ ਮਿਲ ਜਾਏ ਕਿਸੇ ਸਮਰੱਥ ਵਿਅਕਤੀ ਦੀ,
ਤਬ ਕਾਰਜ ਨਿਸ਼ਚਿੰਤ ਸੁਧਾਰੋ,
ਫਿਰ ਉਹ ਨਿਸ਼ਚਿੰਤ ਹੀ ਆਪਣੇ ਕਾਰਜ ਨੂੰ ਸੁਧਾਰ ਲੈਂਦੇ ਹਨ।
ਜੋ ਕਾਰਜ ਬ੍ਰਹਮ ਗਿਆਨ ਵਿਸਾਲਾ,
ਇਹ ਦਾਰਸ਼ਕੋ ਜਿਹੜਾ ਇਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦਾ ਕਾਰਜ ਹੈ, ਇਹ ਤਾਂ ਬਹੁਤ ਵੱਡਾ ਕਾਰਜ ਹੈ, ਇਹਦੇ ਤੋਂ ਵੱਡਾ ਕਾਰਜ ਤਾਂ ਹੈ ਹੀ ਨਹੀਂ ਕੋਈ, ਅਸੰਭਵ ਵੀ ਬੜਾ ਔਖਾ ਵੀ ਬੜਾ ਹੈ। ਇਹ ਜਿਹੜਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦਾ ਕਾਰਜ ਹੈ, ਇਹ ਤਾਂ ਬਹੁਤ ਵੱਡਿਆਂ ਤੋਂ ਵੱਡਾ ਕਾਰਜ ਹੈ।
ਸਤ ਨਾਮ ਤੇ ਪੁਰਹਿ ਸੁਖਾਲਾ,
ਇਹ ਬ੍ਰਹਮ ਗਿਆਨ ਦੇ ਕਾਰਜ ਨੂੰ ਸਿੱਧ ਕਰਨ ਲਈ अगर कोई सहायता कर सकदा सहायक हो सकदा ता ओ इको एक साधन है ओ है सतनाम श्री
वाहिगुरु।
नाम दी साधना, बिना नाम दी सहायता तो ब्रह्म ज्ञान दा कार्य दारश को सिद्ध नहीं हुंदा। ब्रह्म ज्ञान दी प्राप्ति उन्हां नूं होवेगी जेडे नाम दी साधना करनगे। हुण बंदा समर्थ भी है ते कार्य दा पता भी नहीं भी किवें होएगा, इसलिए सानू पूर्ण तौर ते सहायता चाहीदी है। वो सहायता साडी हरि दे नाम ने करनी है ब्रह्म ज्ञान दी प्राप्ति ले। ब्रह्म ज्ञान दी प्राप्ति उन्हां नूं हुंदी दारा शको जेडे नाम दी सहायता लेंदे, ते नाम कित्थों मिलदा? नाम गुरु दिंदा है। जदों गुरु नाम दिंदा है ता फिर गुरु दी कला उस नाम राही सिख दे अंदर वरतदी है, ते फिर गुरु नाम राही सिख दी सहायता करके इहदा मार्गदर्शन करदा और सिख दे अंदर ब्रह्म ज्ञान दी बिरती नूं उजागर करदा है। हां जी,
सो सत नाम सत गुरु पास।
ऐसा जेड़ा नाम सहाई हुंदा ब्रह्म ज्ञान लई, ओ नाम दारश को सतगुरां दे पास है, ओ नाम दा खजाना गुरु कोल है।
जिसको बख्शे करहे प्रकाश,
जिसनु सतगुरु जी नाम दी बख्शिश कर दे ओदे अंदर नाम दा प्रकाश हुंदा। जिनु सतगुरु जी नाम दिंदे ने जिसनु देवे दया कर, जिनू सतगुरु जी दया करके दे दिंदे है ओदे अंदर नाम दा प्रकाश हुंदा।
तिसको सब सुखैन होए जावे,
ओदे लई फिर सारे काम सुखैन ही हो जांदे, ओनू ब्रह्म ज्ञान भी सुखैन ही उजागर हो जांदा।
अनेक बिघन दे हाथ बचावे,
जिन्ने बिघन आउंदे आ रस्ते च उन्हां सारे बिघना तो सतगुरु जी हाथ दे के बचाउंदे। जिहड़ा नाम जपदा ओदे बिघना नूं सतगुरु जी दूर कर दे, नाम ओदे लई बिघन रहण ही नहीं दिंदा। रस्ते दीआं जिन्नीआं रुकावटां ने ओ सारियां रुकावटां नाम नाल दूर हो जांदियां हन। पातशाह ने ताई बचन कहे, अमृत नाम निर्मूलक हीरा, गुर दीनो मनतानी, डिगै ना डोला दृढ़ कर रहो, पूर्ण होए त्रिपतानी। फिर वो डिगदा डोलदा नहीं, अडोल होके तुर पैंदा। फिर इत्थे ही बस नहीं, बिघन बिनासन सब दुख नासन, सतगुर नाम दृढ़ाया, खोए पाप भये सब पावन, जन नानक सुख कर आया। ओदे सारे बिघना दा नाश हो जांदा जदों हरि अकाल पुरख जी दे अमृत नाम दी कोई गुरमुख साधना करदा। वो अपने निज घर विच आ के टिक जांदा, ओदे सारे पाप नष्ट हो जांदे हन।
दोहरा मार्ग एह बिन सतगुरु दुष प्राप्त अत जान।
इस करके दारा शकोए जेड़ा ब्रह्म ज्ञान दा रस्ता है ना, एक कठिन बड़ा औखा बड़ा, गुरु तो बिना एदे ते तुरिया नहीं जा सकदा। ए रस्ते दा दर्शन गुरु ने करोना, गुरु बिना ब्रह्म ज्ञान दा रस्ता नहीं सुझदा।
गुरु ग्रंथ मैं कहियो शुभ, सो सुन कान प्रमाण।
इहदे लई श्री गुरु ग्रंथ साहिब विच पावन बाणी धन गुरु नानक साहिब ने उचारी है, असी तेनू गुरबाणी दा उह प्रमाण सुणाउंदे हां कि गुरु बिना गल नहीं बननी, गुरु बिना मुक्ति, गुरु बिना ब्रह्म ज्ञान दी प्राप्ति नहीं होनी।
महला पहला, नानक गुरु ना चेतनी मन अपने सुचेत।
धन गुरु नानक साहब दे बचन ने, कहिंदे कई बंदे कहिंदे सानू पता जी सब कुछ, जिवें दारा शको ने आके दस्या ना जी, मैं उपनिषदां च पढ़िया जी आ भी रब दा सरूप है, आ भी रब, ये अपने अंदरों सुचेत बनिया होया सी भी मैनू पता, हुण तुसी जना दिओ। महाराज जी कहिंदे खेड छड्डणी पैणी है, भी मैं जाणदा हां, ये छड्डणा पैणा। फिर गुरु जनाउंदा, जे पहला ही जानदे हां असीं ते फिर गुरु ने कहना जा तू तां जानदा ही आ, उस तैनूं की जनावां। जे अणजाण बन के आवांगे गुरु शरण च, महाराज सानू नहीं जे पता, फिर सतगुरु जी जना देणगे भी आ सिखा तैनूं जना दिंदे आ। बंदे नूं भुलेखा ही हुंदा भी मैनू पता है, कोई दसण लगो हां जी पता जी मैनू, यही कुछ कहने असीं। किसे अंदर जानन दी जग्यासा घट्टी हुंदी है, पता जी सानू सब कुछ पता जी, सानू मर्यादा दा भी पता जी, सानू इहदा भी पता, कोई दसण लगे अगों सुचेत ही हुंने आ असीं। महाराज जी कहिंदे नानक गुरु ना चेतनी मन अपने सुचेत जेड़े बंदे कहते ना मैनू पता वह गुरु अगे चिंतन नहीं करते गुरु का भजन नहीं करते क्योंकि उन्होंने भुलेखा होंगे मैनू पता मैनू गुरु की की लोड़ है मैं जानता जी सारा कुछ वह फिर गुरु का चिंतन नहीं करते एहो जे जेड़े लोग हैं
छुट्टे तिल बुआड़ जो सुन्ये अंदर खेत
उन्होंने हालत यह है भी जदों खेत जिम्मे जिमीदार तिल बीजदा ना तिल वढ लैंदा उहदे विच इक बूटा हुंदा बुआड़ जिहदा उह वेखण नूं तिलां वर्गा ही हुंदा उहनूं छड्ड दिंदा उहनूं नहीं वढदा उह खेत दे विच ही रहि जांदा तिलां दे बूटियां नूं वढ लैंदा जिमीदार उह जिहड़ा बुआड़ दा पौधा हुंदा बूटा उहनूं छड्ड दिंदा
खेत अंदर छुट्टिया कहो नानक सौ नाह
खेत दे विच जिहड़ा छुट्ट जांदा ना बूटा उहदा फिर कोई नान उहदा कोई पति नहीं हुंदा उहदा कोई मालक वारस नहीं हुंदा क्योंकि उह छड्ड दित्ता जिन्हां तिलां दे बूटियां दा वारस सी मालक सी उहने उह बूटे वढ ले उन्हां दा जिहड़ा उह बुआड़ दे बूटे हुंदे आ उन्हां दा कोई मालक नहीं हुंदा उह खेत दे विच ही रहि जांदे ने छड्डे जांदे ने
फुलिया है बापूड़े पी तन विच सुआह
उह वेखण नूं फलदे फुलदे भी ने तिल दे बूटे वांगू ही उन्हां नूं फल भी लगदा फुलदे भी ने पर जदों उन्हां नूं मसलिया जांदा ना फुल्लां नूं ते विचों काले रंग दी सुआह निकलदी आ कख नहीं निकलदा इदां दे जिहड़े लोक ने जिन्हां नूं इह बिरती आ भी सानूं पता है वेखण नूं बाहरों हां इह तां बड़े ज्ञानवान होणगे जिन्हां नूं सारी जानकारी है पर जदों वाहिगुरू दी दृष्टि च मसलके वेखे जांदे ते अंदरों केवल विषयां ते विकारां दी सुआह निकलदी आ पल्ले कुछ नहीं हुंदा ਇਹ ਉਹ ਨੇ ਜਿਹੜੇ ਕਹਿੰਦੇ ਸਾਨੂੰ ਸਭ ਕੁਝ ਪਤਾ ਗੁਰੂ ਅੱਗੇ ਢਹਿੰਦੇ ਨਹੀਂ ਗੁਰੂ ਦੀ ਸ਼ਰਨ ਚ ਨਹੀਂ ਪੈਂਦੇ ਇਸ ਕਰਕੇ ਤੁਸੀਂ ਦੁਨੀਆਂ ਦੀ ਜਿੰਨੀ ਮਰਜ਼ੀ ਜਾਣਕਾਰੀ ਇਕੱਠੀ ਕੀਤੀ ਹੋਵੇ ਜਦੋਂ ਗੁਰੂ ਦੀ ਸ਼ਰਨ ਚ ਆਓ ਉੱਥੇ ਬਿਲਕੁਲ ਜ਼ੀਰੋ ਆ ਉਹ ਜਾਣਕਾਰੀ ਬਿਲਕੁਲ ਜ਼ੀਰੋ ਸਿਫਰ ਕੱਖ ਨਹੀਂ ਜਾਣਿਆ ਜਿੰਨੇ ਮਰਜ਼ੀ ਧਰਮ ਗ੍ਰੰਥ ਪੜ੍ਹੇ ਹੋਣ ਜਿੰਨੇ ਮਰਜ਼ੀ ਸ਼ਾਸਤਰ ਪੜ੍ਹੇ ਹੋਣ ਇੱਕ ਪੰਡਿਤ ਆਇਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਕੋਲ ਤਿੰਨ ਊਠ ਉਹਨੇ ਲੱਦੇ ਹੋਏ ਗੱਡਿਆਂ ਤੇ ਕਈ ਮਣ ਬੜਾ ਵਿਦਵਾਨ ਜਿੱਥੇ ਜਾਇਆ ਕਰੇ ਵੱਡੇ ਵੱਡੇ ਵਿਦਵਾਨਾਂ ਨਾਲ ਚਰਚਾ ਕਰਕੇ ਉਹਨਾਂ ਨੂੰ ਜਿੱਤ ਲਿਆ ਕਰੇ ਜਦੋਂ ਗੋਇੰਦਵਾਲ ਸਾਹਿਬ ਆਇਆ ਉਹਨੂੰ ਪਤਾ ਲੱਗਾ ਵੀ ਇੱਥੇ ਵੀ ਇੱਕ ਗੁਰੂ ਜੀ ਰਹਿੰਦੇ ਹੈ ਕਹਿੰਦਾ ਮੈਂ ਮੇਰੇ ਵਰਗਾ ਕੌਣ ਪਹਿਲਾਂ ਮੈਂ ਮਿਲਾਂ ਇਹਨਾਂ ਨੂੰ ਜਾ ਕੇ ਤੇ ਕਹਿੰਦਾ ਮੇਰੇ ਨਾਲ ਚਰਚਾ ਕਰੋ ਪਤਾ ਲੱਗੇਗਾ ਵੀ ਕਿੰਨਾ ਕੁ ਗਿਆਨ ਹੈ ਇਹਨਾਂ ਕੋਲ ਤਿੰਨ ਊਠ ਲੱਦੇ ਗ੍ਰੰਥਾਂ ਦੇ ਏਡਾ ਵਿਦਵਾਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਕੋਲ ਆਇਆ ਨਾ ਜਦੋਂ ਚਰਚਾ ਕਰਨ ਲਈ ਤੇ ਮਹਾਰਾਜ ਜੀ ਵੇਖਦੇ ਹੀ ਕਹਿੰਦੇ ਝੂਠ ਇਕੱਠੀ ਕੀਤੀ ਹੋਈ ਝੂਠ ਇੱਕਦਮ ਹੈਰਾਨ ਹੋ ਗਿਆ ਹੱਕਾ ਬੱਕਾ ਹੋ ਗਿਆ ਬੜੇ ਬੜੇ ਪੰਡਤਾਂ ਨਾਲ ਚਰਚਾ ਕੀਤੀ ਸੀ ਜਦੋਂ ਪਾਤਸ਼ਾਹ ਨੇ ਕਿਹਾ ਨਾ ਵੀ ਝੂਠ ਹੀ ਇਕੱਠੀ ਕੀਤੀ ਹੋਈ ਆ ਪੰਡਿਤ ਜੀ ਇਹ ਕਹਿਣ ਦੀ ਦੇਰੀ ਸੀ ਉਸੇ ਵੇਲੇ ਚਰਨਾਂ ਤੇ ਟੈ ਪਿਆ ਕਿਉਂਕਿ ਸਮਝ ਗਿਆ ਵੀ ਇਹ ਜਿੰਨੀਆਂ ਕਿਤਾਬਾਂ ਦਾ ਗਿਆਨ ਇਹ ਕੇਵਲ ਦੂਜਿਆਂ ਦਾ ਗਿਆਨ ਸੀ ਨਾ ਮੇਰਾ ਆਪਣਾ ਤਾਂ ਨਹੀਂ ਆਪਣੇ ਅੰਦਰ ਅਨੁਭਵ ਤਾਂ ਕੁਝ ਵੀ ਨਹੀਂ ਪੜ੍ਹੀਆਂ ਜ਼ਰੂਰ ਨੇ ਤੇ ਫਿਰ ਝੂਠ ਹੀ ਹੋਈ ਨਾ ਮੇਰੇ ਵਾਸਤੇ ਜਿਹੜਾ ਕਿਸੇ ਦੂਜੇ ਦਾ ਗਿਆਨ ਮੈਂ ਚੁੱਕੀ ਫਿਰਦਾ ਹਾਂ ਮੇਰਾ ਤਾਂ ਨਹੀਂ ਇਹ ਭਾਈ ਵੀਰ ਸਿੰਘ ਜੀ ਨੇ ਕਵਿਤਾ ਲਿਖੀ ਹੈ ਉਹ ਕਹਿੰਦੇ ਭਰ ਕੱਚ ਕੋਲ ਬਨਾ ਹੱਥ ਲੀਤਾ ਪੜਿਆ ਦੁਆਰੇ ਫਿਰਿਆ ਦਿਮਾਗ ਦਾ ਕੋਲਾ ਕੱਚ ਕੋਲ ਉਹਨੂੰ ਭਰ ਕੇ ਨਾ ਵਿਦਿਆ ਨਾਲ ਪੜ੍ਹਾਈ ਨਾਲ ਗਿਆਨ ਨਾਲ ਬੜੇ ਬੜੇ ਪੜਿਆਂ ਦੇ ਦਰਵਾਜ਼ੇ ਤੇ ਫਿਰਿਆ ਬੜੇ ਬੜੇ ਪੰਡਤਾਂ ਨਾਲ ਚਰਚਾ ਕੀਤੀ ਸਭ ਨੂੰ ਹਰਾ ਦਿੱਤਾ ਝੂਠ ਝੂਠ ਕਰ ਉਸਨੇ ਧੋਇਆ ਜਦ ਮੁਰਸ਼ਦ ਮੂਹਰੇ ਧਰਿਆ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਕੋਲੋਂ ਕੋਲਾ ਰੱਖਿਆ ਨਾ ਦਿਮਾਗ ਦਾ ਮਹਾਰਾਜ ਕਹਿੰਦੇ ਜੂਠਾ ਜੂਠਾ ਉਹਨਾਂ ਨੇ ਜੂਠਾ ਕਰਕੇ ਧੋ ਕੇ ਬਿਲਕੁਲ ਸਾਫ਼ ਕਰਕੇ ਉਹਦੇ ਵਿੱਚ ਫਿਰ ਉਹਦੇ ਅੰਦਰ ਦਾ ਜਿਹੜਾ ਗਿਆਨ ਸੀ ਅਨੁਭਵ ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਜਗਾ ਦਿੱਤਾ ਗੁਰੂ ਬਿਨਾਂ ਨਹੀਂ ਖੇਡ ਬਣਨੀ ਗੁਰੂ ਖਾਲਸਾ ਜੀ ਜਿੰਨਾ ਮਰਜ਼ੀ ਸੰਸਾਰ ਦਾ ਗਿਆਨ ਇਕੱਠੇ ਕਰਦੇ ਫਿਰੀਏ ਜਦੋਂ ਗੁਰੂ ਸ਼ਰਨ ਚ ਆਵਾਂਗੇ ਉਹ ਜ਼ੀਰੋ ਹੀ ਹੈ ਸਤਿਗੁਰੂ ਜੀ ਦਾ ਗਿਆਨ ਸ਼ੁਰੂ ਹੀ ਉੱਥੇ ਹੁੰਦਾ ਜਿੱਥੇ ਦੁਨੀਆਂ ਦਾ ਗਿਆਨ ਸਮਾਪਤ ਹੋ ਜਾਂਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਦਾਰਾ ਸ਼ਕੋ ਗੁਰੂ ਬਿਨਾਂ ਗਿਆਨ ਨਹੀਂ ਹੋਣਾ ਗੁਰੂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ, ਇਹ ਯਾਦ ਰੱਖੀ।
ਪੁਨਾ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ।
ਸਤਿਗੁਰੂ ਜੀ ਨੇ ਹੋਰ ਉਦਾਹਰਣ ਦਿੱਤੀ। ਮਹਾਰਾਜ ਜੀ ਕਹਿੰਦੇ ਜੇ ਤੂੰ ਪੂਰਾ ਤਾਰੂ ਹੋਵੇ ਨਾ, ਤਾਰੂ ਵੱਡੇ ਵੱਡੇ ਨਦੀਆਂ ਦਰਿਆ ਤੂੰ ਤਰ ਲੈਣਾ, ਪਰ ਸਿਆਣਪ ਪਤਾ ਕਾਹਦੇ ਚ? ਸਿਆਣਪ ਉਹਦੇ ਵਿੱਚ ਹੀ ਹੈ ਵੀ ਜਦੋਂ ਕਿਸੇ ਦਰਿਆ ਦੇ ਕੰਢੇ ਜਾਵੇ, ਉੱਥੇ ਜਿਹੜਾ ਮਲਾਹ ਆ ਉਹਨੂੰ ਪੁੱਛ ਲੈ ਵੀ ਮੈਂ ਤਰ ਕੇ ਪਾਰ ਜਾਣਾ ਵੀ ਕਿਹੜੇ ਪਾਸਿਓਂ ਜਾਵਾਂ। ਤਾਹੂ ਪੁੱਛ ਤੜਨ ਕਲ, ਫਿਰ ਵੀ ਪੁੱਛ ਲੈਣਾ ਚਾਹੀਦਾ। ਸਿਆਣਪ ਇਹਦੇ ਵਿੱਚ ਹੀ ਹੁੰਦੀ ਵੀ ਇਹ ਨਹੀਂ ਵੀ ਮੈਨੂੰ ਤਰਨਾ ਆਉਂਦਾ ਤੇ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਪੁੱਛ ਲੈਣਾ ਚਾਹੀਦਾ ਵੀ ਦਰਿਆ ਤਰਨ ਲੱਗਾ, ਤੂੰ ਰੋਜ਼ ਦਾ ਭੇਤੀ ਹੈ ਇੱਥੋਂ ਦਾ, ਤੂੰ ਇਹਦਾ ਦਰਿਆ ਦਾ ਮਲਾਹ ਹੈ, ਤੈਨੂੰ ਪਤਾ ਵੀ ਕਿੱਥੇ ਘੁੰਮਣ ਘੇਰੀ ਹੈ। ਜਿੱਥੇ ਘੁੰਮਣ ਘੇਰੀ ਹੁੰਦੀ ਉੱਥੇ ਵੱਡੇ ਵੱਡੇ ਤਾਰੂ ਵੀ ਰੁੜ ਜਾਂਦੇ, ਉੱਥੇ ਤਾਂ ਕਿਸ਼ਤੀਆਂ ਦਰਿਆ ਵਿੱਚ ਵੱਡੇ, ਉਹ ਤਾਂ ਪੰਛੀਆਂ ਨੂੰ ਵੀ ਲੈ ਜਾਂਦਾ ਡੋਬ ਕੇ, ਉੱਡਦਿਆਂ ਪੰਛੀਆਂ ਨੂੰ ਵੀ ਆਪਣੇ 'ਚ ਖਿੱਚ ਲੈਂਦੀਆਂ ਜਿਹੜੀਆਂ ਘਾਰਾਂ ਪਈਆਂ ਹੁੰਦੀਆਂ ਦਰਿਆਵਾਂ 'ਚ, ਤੇ ਮਲਾਹ ਨੂੰ ਪਤਾ ਹੁੰਦਾ। ਕਹਿੰਦੇ ਜਿੰਨਾ ਮਰਜ਼ੀ ਤਾਰੂ ਨੂੰ ਤਰਨਾ ਆਉਂਦਾ ਹੋਵੇ ਫਿਰ ਵੀ ਉਹਨੂੰ ਪੁੱਛ ਲੈਣਾ ਚਾਹੀਦਾ ਮਲਾਹ ਕੋਲੋਂ। ਹਾਂਜੀ,
ਤਾਹੂ ਖਰੇ ਸੁਜਾਨ ਵੰਜਾ ਇੰਨੀ ਕੱਪਰੀ।
ਫਿਰ ਵੀ ਪੁੱਛ ਲੈਣਾ ਚਾਹੀਦਾ, ਸਿਆਣਾ ਬੰਦਾ ਉਹੀ ਹੈ, ਕਿਉਂਕਿ ਨਹੀਂ ਤਾਂ ਬੜੇ ਬੜੇ ਲੋਕ ਕੱਪਰੀ ਕਹਿੰਦੇ ਆ ਉਹ ਘਾਰ ਜਿਹੜੀ ਪਈ ਹੁੰਦੀ, ਨਹੀਂ ਤਾਂ ਕਈ ਉਹਦੇ ਵਿੱਚ ਡੁੱਬ ਜਾਂਦੇ ਆ। ਜੇ ਕਿਸੇ ਸਿਆਣੇ ਮਲਾਹ ਕੋਲੋਂ ਪੁੱਛ ਲਈਏ ਤੇ ਫਿਰ ਉਹਦੇ 'ਚ ਡੁੱਬਣ ਤੋਂ ਬਚ ਜਾਈਦਾ। ਹਾਂ, ਇਹ ਪ੍ਰਮਾਣ ਗੁਰਬਾਣੀ ਦੇ ਕੇ ਮਹਾਰਾਜ ਜੀ ਸਮਝਾਉਂਦੇ ਹਨ।
ਚੌ ਪਈ ਪਠ ਪਠ ਗ੍ਰੰਥ ਹੋਏ ਸਵਧਾਨ।
ਮਹਾਰਾਜ ਜੀ ਕਹਿੰਦੇ ਦਾਰਾ ਸ਼ਕੋ, ਬੜੇ ਬੜੇ ਗ੍ਰੰਥ ਤੂੰ ਵੀ ਪੜ੍ਹ ਲਏ ਆ, ਬੜੇ ਬੜੇ ਪੰਡਿਤ ਲੋਕ, ਬੜੇ ਬੜੇ ਵਿਦਵਾਨ ਲੋਕ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਵਿਦਵਾਨ ਬਣ ਜਾਂਦੇ, ਸਾਵਧਾਨ ਹੋ ਜਾਂਦੇ ਨੇ।
ਚਾਹਤ ਆਨੰਦ ਬ੍ਰਹਮ ਗਿਆਨ,
ਚਾਹੁੰਦੇ ਨੇ ਸਾਨੂੰ ਬ੍ਰਹਮ ਗਿਆਨ ਦਾ ਆਨੰਦ ਪ੍ਰਾਪਤ ਹੋ ਜਾਏ।
ਨਹਿ ਸਿਮਰੈ ਸਤਿਗੁਰ ਸਤਨਾਮ,
ਉਹਨਾਂ ਨੇ ਪੜ੍ਹਾਈ ਤਾਂ ਬੜੀ ਪੜ੍ਹੀ ਹੁੰਦੀ ਹੈ ਪਰ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਅਕਾਲ ਪੁਰਖ ਦਾ ਭਜਨ ਨਹੀਂ ਕਰਦੇ।
ਤਿਸਕੇ ਨਿਸ਼ਫਲ ਹੋਏ ਸਭ ਕਾਮ।
ਹੁਣ ਜਿੰਨੀ ਮਰਜ਼ੀ ਪੜ੍ਹਾਈ ਕੀਤੀ ਹੋਵੇ ਜੇ ਨਾਮ ਨਹੀਂ ਜਪਦੇ ਤੇ ਉਹਦੀ ਸਾਰੀ ਪੜ੍ਹਾਈ ਨਿਸ਼ਫਲ, ਉਹ ਕਿਸੇ ਕੰਮ ਦੀ ਨਹੀਂ।
ਤਿਲ ਬੁਆੜ ਜਿਉ ਰਾਖ ਮਜਹਾਰ,
ਜਿਵੇਂ ਬੁਆੜ ਦੇ ਬੂਟੇ ਵਿੱਚ ਰਾਖ ਸਵਾਹ ਹੁੰਦੀ ਹੈ ਨਾ, ਕੁਝ ਨਹੀਂ ਹੁੰਦਾ, ਵੇਖਣ ਨੂੰ ਬਾਹਰੋਂ ਬੜਾ ਸੋਹਣਾ ਤਿਲਾਂ ਦੇ ਬੂਟੇ ਵਾਂਗੂ ਹੀ ਲੱਗਦਾ। ਕਹਿੰਦੇ ਏਦਾਂ ਜਿਹੜੇ ਪੜ੍ਹੇ ਲਿਖੇ ਨੇ ਭਾਵੇਂ ਵੇਖਣ ਨੂੰ ਕਹੇ ਜਾਣ ਵੀ ਬੜੇ ਵਿਦਵਾਨ, ਇਹਨਾਂ ਨੇ ਬੜੇ ਗ੍ਰੰਥ ਪੜ੍ਹੇ ਹੈ, ਪਰ ਅੰਦਰ ਸਵਾਹੀ ਹੈ, ਅੰਦਰ ਕੱਖ ਨਹੀਂ ਹੈ।
ਅੰਤ ਕਾਲ ਤਿਮ ਹੋਏ ਨਾ ਸੰਭਾਰ,
ਅੰਤ ਵੇਲੇ ਉਹਨਾਂ ਦੀ ਕਿਸੇ ਨੇ ਸੰਭਾਲ ਨਹੀਂ ਕਰਨੀ, ਕਿਉਂਕਿ ਜੇ ਭਜਨ ਕੀਤਾ ਹੋਵੇਗਾ ਤਾਂ ਹੀ ਆਤਮ ਗਿਆਨ ਉਜਾਗਰ ਹੋਣਾ। ਬਿਨਾਂ ਨਾਮ ਤੋਂ, ਬਿਨਾਂ ਨਾਮ ਦੀ ਸਾਧਨਾ ਤੋਂ ਆਤਮ ਸਵਰੂਪ ਦੀ ਸਿੱਧੀ ਨਹੀਂ ਹੋਣੀ।
ਜਿਸ ਕੀ ਸਤਿਗੁਰ ਕਰਹਿ ਸਹਾਏ,
ਅੰਤ ਵੇਲੇ ਤਾਂ ਫਿਰ ਗੁਰੂ ਨੇ ਸਹਾਇਤਾ ਕਰਨੀ ਹੈ, ਸਤਿਗੁਰਾਂ ਨੇ ਸਹਾਇਤਾ ਕਰਨੀ ਹੈ।
ਨਿਸ਼ਚੈ ਬ੍ਰਹਮ ਗਿਆਨ ਕਹੁ ਪਾਏ,
ਜਿਹਨੂੰ ਸਤਿਗੁਰੂ ਜੀ ਸਹਾਇਤਾ ਦੇ ਦੇਣ, ਜਿਹਦੇ ਗੁਰੂ ਸਾਹਿਬ ਮਦਦਗਾਰ ਹੋ ਜਾਣ, ਉਹਦੇ ਅੰਦਰ ਸਤਿਗੁਰੂ ਜੀ ਬ੍ਰਹਮ ਗਿਆਨ ਦਾ ਨਿਸ਼ਚਾ ਜਗਾ ਦਿੰਦੇ ਹੈ। ਜਿਹਨੂੰ ਸਤਿਗੁਰੂ ਜੀ ਸਹਾਇਤਾ ਦੇ ਦੇਣ, ਗੁਰੂ ਸਾਹਿਬ ਆਪ ਜਿਹਦੇ ਮਦਦਗਾਰ ਹੋ ਜਾਣ, ਉਹਦੇ ਅੰਦਰ ਬ੍ਰਹਮ ਗਿਆਨ ਦਾ ਨਿਸ਼ਚਾ ਜਗਾ ਦਿੰਦੇ ਹਨ।
ਜੋ ਸਾਗਰ ਕੋ ਤਰਬੋ ਚਾਹੇ,
ਜੇ ਸਮੁੰਦਰ ਨੂੰ ਤਰਨਾ ਚਾਹੁੰਦੇ ਹੋ,
ਪਾਰ ਪਰਨ ਕੋ ਬਲ ਭੁਜ ਮਾਹੈ,
ਤੁਹਾਡੀਆਂ ਬਾਹਾਂ ਵਿੱਚ ਬਲ ਹੋਵੇ ਕਿ ਸਾਗਰ ਨੂੰ ਪਾਰ ਕਰਨ ਵਿੱਚ,
ਤਉ ਜੇ ਕੇਵਟ ਤਹਿ ਕੇ ਹੋਏ,
ਫਿਰ ਵੀ ਤੁਹਾਡੀਆਂ ਬਾਹਾਂ ਵਿੱਚ ਬਲ ਹੋਵੇ ਵੀ ਨਾ ਵੀ ਤੁਸੀਂ ਸਮੁੰਦਰ ਵੀ ਤਰ ਸਕੋ ਆਪਣੀਆਂ ਬਾਹਾਂ ਦੇ ਬਲ ਨਾਲ, ਪਰ ਫਿਰ ਵੀ ਸਮੁੰਦਰ ਦੇ ਕੰਢੇ ਤੇ ਜਿਹੜੇ ਮਲਾਹ ਹੁੰਦੇ ਹੈ, ਜਿਹੜੇ ਰੋਜ਼ ਦੇ ਰਾਹ ਵਿੱਚ ਜਾਣ ਵਾਲੇ ਹੁੰਦੇ ਸਮੁੰਦਰ ਦੇ ਭੇਤੀ, ਕਹਿੰਦੇ ਉਹਨਾਂ ਕੋਲੋਂ ਫਿਰ ਵੀ ਪੁੱਛ ਲੈਣਾ ਚਾਹੀਦਾ ਹੁੰਦਾ।
ਤਿੰਨ ਸੌ ਬੂਝਤ ਰਹਿ ਸੁਖ ਹੋਏ,
ਜਿਹੜਾ ਸਿਆਣਾ ਬੰਦਾ ਤਰਨ ਵੇਲੇ ਉਹਨਾਂ ਨੂੰ ਪੁੱਛ ਲੈਂਦਾ ਤੇ ਉਹ ਸੁਖੀ ਰਹਿੰਦਾ।
ਨਾਹੇ ਤਾਂ ਕੱਪਰ ਜੇ ਸਾਗਰ ਮਾਹੀ,
ਨਹੀਂ ਤਾਂ ਜਿਹੜੇ ਸਮੁੰਦਰ ਵਿੱਚ ਘਾਰਾਂ ਪਈਆਂ ਹੁੰਦੀਆਂ ਜਿਹਨਾਂ ਨੂੰ ਘੁੰਮਣ ਘੇਰੀ ਕਹਿੰਦੇ ਆ, ਉਹ ਘਾਰਾਂ ਜਿਹੜੀਆਂ ਹੁੰਦੀਆਂ ਸਮੁੰਦਰ ਵਿੱਚ,
ਤਿੰਨ ਕੋ ਭੇਦ ਲੱਖ ਸਕੈ ਨਾਹੀ,
ਉਹਦਾ ਭੇਦ ਨਹੀਂ ਪਤਾ ਲੱਗਦਾ। ਮਲਾਹ ਨੂੰ ਪਤਾ ਹੁੰਦਾ ਵੀ ਇਹ ਰਸਤਿਓ ਨਹੀਂ ਜਾਣਾ। ਆ ਸਮੁੰਦਰਾਂ ਦੇ ਵਿੱਚ ਬੜੇ ਬੜੇ ਇਹੋ ਜਿਹੇ ਰਾਹ ਹੁੰਦੇ, ਕਈ ਵਾਰੀ ਸਮੁੰਦਰੀ ਜਹਾਜ਼ਾਂ ਨੂੰ ਉਹ ਰਾਹ ਛੱਡ ਕੇ ਵਲਾ ਪਾ ਕੇ ਜਾਣਾ ਪੈਂਦਾ, ਕਿਉਂਕਿ ਉਸ ਜਗ੍ਹਾਵਾਂ ਤੇ ਜਦੋਂ ਜਾਂਦੇ ਆ ਉਹ ਘਾਰਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਹੀ ਗਰਕ ਹੋ ਜਾਂਦੇ ਆ ਜਹਾਜ਼, ਉੱਥੋਂ ਪੰਛੀ ਵੀ ਨਹੀਂ ਉੱਡ ਕੇ ਲੰਘਦੇ। ਜੇ ਪੰਛੀ ਵੀ ਜਾਣ, ਉਹ ਇੰਨੇ ਜ਼ਿਆਦਾ ਵੇਗ ਨਾਲ ਥੱਲੇ ਪਾਣੀ ਜਾਂਦਾ ਕਿ ਉਹ ਹਵਾ ਵਿੱਚ ਉੱਡਦੇ ਪੰਛੀ ਵੀ ਉਹਦੇ ਵਿੱਚ ਸਮਾ ਜਾਂਦੇ, ਚਲੇ ਜਾਂਦੇ। ਇਸ ਕਰਕੇ ਜਿਹੜੇ ਭੇਤੀ ਹੁੰਦੇ ਨੇ ਮਲਾਹ, ਸਿਆਣਾ ਬੰਦਾ ਉਹਨਾਂ ਨੂੰ ਪੁੱਛ ਲੈਂਦਾ ਵੀ ਕਿੱਧਰੋਂ ਲੰਘ ਕੇ ਜਾਣਾ ਚਾਹੀਦਾ ਹੈ। ਉਹ ਫਿਰ ਕੱਪੜਾਂ ਵਿੱਚ, ਉਹਨਾਂ ਘੁੰਮਣ ਘੇਰੀਆਂ ਵਿੱਚ, ਉਹਨਾਂ ਘਰਾਂ ਦੇ ਵਿੱਚ ਨਹੀਂ ਖਚਤ ਹੁੰਦੇ, ਨਹੀਂ ਡਿੱਗਦੇ।
ਤਰਤ ਜਾਤ ਕਹੋ ਕਹਿਚ ਸੋ ਲੇਤੇ,
ਇਹੋ ਜੇ ਕਹਿੰਦੇ ਘਰਾਂ ਹੁੰਦੀਆਂ ਵੀ ਤਰਦੇ ਜਾਂਦਿਆਂ ਨੂੰ ਵੀ ਵਿੱਚ ਖਿੱਚ ਕੇ ਲੈ ਜਾਂਦੀਆਂ ਹਨ।
ਰਾਖੇ ਬੀਚ ਨਾ ਉਭਰਨ ਦੇਤੇ,
ਜਿਹੜਾ ਇੱਕ ਵਾਰੀ ਉਸ ਘਰ ਚ ਪੈ ਗਿਆ ਉਹ ਫਿਰ ਮੁੜ ਕੇ ਉਭਰ ਨਹੀਂ ਸਕਦਾ, ਬਚ ਨਹੀਂ ਸਕਦਾ।
ਤਰਤ ਜੇ ਨਰ ਤਿੰਨ ਗਿਣਤੀ ਕੌਣ,
ਤਰਦੇ ਬੰਦਿਆਂ ਦੀ ਤਾਂ ਗਿਣਤੀ ਕੀ ਆ, ਉਹ ਕਿਵੇਂ ਬਚ ਸਕਦੇ ਨੇ।
ਉਪਰ ਉੱਡੇ ਜਾਹੇ ਖੱਗ ਜਾਣ,
ਜਿਹੜੇ ਪੰਛੀ ਵੀ ਉਹਦੇ ਉੱਤੇ ਉੱਡਦੇ ਜਾਂਦੇ ਹਨ।
ਤਿੰਨੋਂ ਐਂਚ ਕਰ ਲੇਤ ਡੁਬਾਈ,
ਉਹਨਾਂ ਪੰਛੀਆਂ ਨੂੰ ਵੀ ਖਿੱਚ ਕੇ ਆਪਣੇ ਵਿੱਚ ਡੁਬੋ ਲੈਂਦੀ ਹੈ।
ਕੇਵਟ ਬੂਜੇ ਦੇਤ ਬਤਾਈ,
ਇਸ ਕਰਕੇ ਕਿਸੇ ਮਲਾਹ ਨੂੰ ਪੁੱਛ ਲਈਏ ਤੂੰ ਦੱਸ ਦਿੰਦਾ ਵੀ ਭਾਈ ਇਧਰੋਂ ਨਾ ਲੰਘਿਓ, ਆਹ ਰਸਤਾ ਇਸ ਪਾਸੇ ਨੂੰ, ਇਧਰ ਕਿਨਾਰੇ ਕਿਨਾਰੇ ਹੋ ਕੇ ਜਾਇਓ।
ਦਾਹਨ ਬਾਮ ਵਿਚਾਰ ਬਚਾਵੋ,
ਦੱਸ ਦਿੰਦਾ ਵੀ ਸੱਜੇ ਖੱਬਿਓ ਏਦਾਂ ਵਿਚਾਰ ਕਰਕੇ ਜਾਇਓ।
ਸੂਦੇ ਪਾਰ ਉਤਰ ਕਰ ਜਾਵੋ,
ਸਿੱਧੇ ਜਾਓਗੇ ਪਾਰ ਉਤਰ ਜਾਓਗੇ।
ਤਿਮ ਸਤਿਗੁਰ ਤੇ ਭੇਦ ਬਤਾਵੇ,
ਸਤਿਗੁਰੂ ਜੀ ਨਾ ਭੇਦ ਦੱਸਦੇ ਆ, ਜਿਹੜੀ ਬ੍ਰਹਮ ਗਿਆਨ ਦੀ ਖੇਡ ਹੈ ਨਾ, ਉੱਥੇ ਤੱਕ ਜਾਣ ਲਈ ਬੜੀਆਂ ਬੜੀਆਂ ਘਾਰਾਂ ਆਉਂਦੀਆਂ ਰਾਹ ਚ, ਬੜੀਆਂ ਬੜੀਆਂ ਘੁੰਮਣ ਘੇਰੀਆਂ ਆਉਂਦੀਆਂ, ਡੁੱਬ ਜਾਂਦੇ ਆ ਉਹਦੇ ਵਿੱਚ ਘੁੰਮਣ ਘੇਰੀਆਂ ਵਿੱਚ ਹੀ। ਕਈ ਕੋਈ ਰਿਧੀਆਂ ਸਿੱਧੀਆਂ ਚ ਉਲਝ ਜਾਂਦਾ, ਕੋਈ ਕਿਤੇ ਉਲਝ ਜਾਂਦਾ, ਕੋਈ ਕਿਤੇ ਉਲਝ ਜਾਂਦਾ। ਜਦੋਂ ਗੁਰੂ ਹੋਵੇ ਨਾ ਸਿਰ ਤੇ ਸਮਰੱਥ, ਉਹ ਰਸਤਾ ਦੱਸੀ ਜਾਂਦਾ, ਪੁੱਤਰਾ ਆ ਨੀ ਰਸਤਾ ਤੇਰਾ, ਆ ਇਸ ਪਾਸਿਓ ਚੱਲ। ਤਦੇ ਮਹਾਰਾਜ ਜੀ ਨੇ ਕਿਹਾ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਸਿਰ ਤੇ ਹੋਵੇ ਨਾ ਤੇ ਫਿਰ ਫਿਕਰ ਨਹੀਂ ਹੁੰਦਾ, ਸਤਿਗੁਰੂ ਜੀ ਆਪ ਹੀ ਰਾਹ ਦੱਸੀ ਜਾਂਦੇ ਆ, ਆਪ ਹੀ ਮਾਰਗ ਦਰਸ਼ਨ ਕਰੀ ਜਾਂਦੇ। ਇਸ ਕਰਕੇ ਗੁਰੂ ਧਾਰਨ ਕਰਨਾ ਅਤਿ ਜ਼ਰੂਰੀ ਹੈ। ਹਾਂਜੀ,
ਕਾਮਾਦਿਕ ਸਭ ਤੇ ਸੋ ਬਚਾਵੇ,
ਗੁਰੂ ਕਦੇ ਕਾਮ ਦੀ ਘੁੰਮਣ ਘੇਰੀ ਆ ਗਈ, ਕਈ ਉਹਦੇ ਚ ਗਰਕ ਹੋ ਗਏ। ਭਾਈ ਜੋਗਾ ਸਿੰਘ ਦੇ ਸਿਰ ਤੇ ਗੁਰੂ ਸਾਹਿਬ ਸੀ, ਉਹਨਾਂ ਨੇ ਆਪਣੇ ਸੇਵਕ ਨੂੰ ਉਸ ਘੁੰਮਣ ਘੇਰੀ ਚ ਗਰਕ ਨਹੀਂ ਹੋਣ ਦਿੱਤਾ, ਆਪ ਪਹਿਰੇ ਤੇ ਖਲੋ ਕੇ ਆਪਣੇ ਸੇਵਕ ਨੂੰ ਰੱਖ ਲਿਆ। ਕਾਮ ਆਦਿਕ ਦੀਆਂ ਘੁੰਮਣ ਘੇਰੀਆਂ, ਕਿਤੇ ਲੋਭ ਦੀਆਂ, ਕਿਤੇ ਮੋਹ ਦੀਆਂ, ਕਿਤੇ ਈਰਖਾ ਦੀਆਂ, ਸਤਿਗੁਰੂ ਇਹਨਾਂ ਸਾਰੀਆਂ ਘੁੰਮਣ ਘੇਰੀਆਂ ਤੋਂ ਬਚਾ ਲੈਂਦੇ ਹਨ।
ਸਿਮਰਨ ਸਤਨਾਮ ਦੇ ਰੰਗ,
ਕਿਵੇਂ ਬਚਾਉਂਦੇ ਆ ਗੁਰੂ ਸਾਹਿਬ, ਕਿਵੇਂ ਬਚਾਉਂਦੇ ਆ, ਕਹਿੰਦੇ ਆਪਣੇ ਸਿੱਖ ਨੂੰ ਸੱਚੇ ਨਾਮ ਦੇ ਸਿਮਰਨ ਦਾ ਰੰਗ ਦੇ ਕੇ ਬਚਾ ਲੈਂਦੇ ਆ, ਭਜਨ ਦਾ ਰੰਗ ਦੇ ਕੇ ਬਚਾ ਲੈਂਦੇ, ਨਾਮ ਦੇ ਰੰਗ ਨਾਲ ਇਹਨਾਂ ਸਾਰੀਆਂ ਘੁੰਮਣ ਘੇਰੀਆਂ ਤੋਂ ਮਹਾਰਾਜ ਜੀ ਰਹਿਤ ਕਰ ਲੈਂਦੇ। ਇਸ ਕਰਕੇ ਸਿੱਖ ਨਿਸ਼ਚਿੰਤ ਹੋ ਕੇ ਨਾਮ ਰੂਪੀ ਜਹਾਜ਼ ਤੇ ਚੜ ਜਾਏ ਔਰ ਭਰੋਸਾ ਇਹ ਰੱਖੇ ਕਿ ਇਸ ਨਾਮ ਰੂਪੀ ਜਹਾਜ਼ ਦੇ ਮਲਾਹ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹਦੇ ਬੇੜੇ ਤੇ ਬੈਠੇ ਆ ਉਹਨੇ ਆਪੇ ਬੰਨੇ ਲਾ ਦੇਣਾ ਹੈ। ਪਰ ਬੈਠੀਏ ਤਾਂ ਸਹੀ ਉਸ ਬੇੜੇ ਦੇ ਆਸਰੇ ਤੇ ਹੋਈਏ, ਅਸੀਂ ਤਾਂ ਉਹ ਬੇੜਾ ਵੀ ਗ੍ਰਹਿਣ ਨਹੀਂ ਕੀਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਹਾਂਜੀ,
ਜੀਵਤ ਮ੍ਰਿਤ ਸਦਾ ਰਹਿ ਸੰਗ,
ਇਹ ਨਾਮ ਆ ਜਿਹੜਾ ਗੁਰੂ ਸਾਹਿਬ ਆਪਣੇ ਸੇਵਕਾਂ ਨੂੰ ਬਖਸ਼ਦੇ, ਜਿਉਂਦਿਆਂ ਤੇ ਮਰਦਿਆਂ, ਮਰਨ ਤੋਂ ਬਾਅਦ ਵੀ ਇਹਨੇ ਨਾਲ ਰਹਿਣਾ, ਇਸੇ ਨੇ ਸੰਗੀ ਬਣਨਾ। ਕਹਿ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਹਾਂਜੀ,
ਜਸ ਜਸ ਭੀੜ ਜਹਾਂ ਜਹ ਹੋਈ,
ਜਿੱਥੇ ਜਿੱਥੇ ਜਿਹੋ ਜਿਹੋ ਜੀ ਕੋਈ ਭੀੜ ਆ ਜਾਏ, ਔਖਾ ਸਮਾਂ ਆ ਜਾਏ,
ਸੁਖਦ ਸਹਾਇਕ ਤਹਿ ਤਹਿ ਹੋਈ,
ਉੱਥੇ ਸਤਿਗੁਰੂ ਜੀ ਦਾ ਨਾਮ ਤੇ ਸਤਿਗੁਰੂ ਜੀ ਸੁਖਦ ਹੋ ਕੇ ਸਹਾਇਕ ਹੁੰਦੇ ਹਨ।
ਸਤ ਨਾਮ ਸਿਮਰਨ ਤੇ ਹੀਨ,
ਜਿਹੜੇ ਸੱਚੇ ਨਾਮ ਦੇ ਸਿਮਰਨ ਤੋਂ ਵਿਹੂਣੇ ਲੋਕ ਨੇ, ਨਾਮ ਨਹੀਂ ਜਪਦੇ।
ਸ਼ਰਵਣ ਆਦਿਕ ਜੋਕਰ ਹੈ ਹਿਤ ਚੀਨ,
ਬਾਹਰੋਂ ਕਹਿੰਦੇ ਆ ਵੀ ਅਸੀਂ ਤੇ ਬੜੇ ਗਿਆਨ ਦੀਆਂ ਗੱਲਾਂ ਸੁਣਦੇ ਆ ਜੀ, ਬਹੁਤ ਗ੍ਰੰਥ ਸੁਣਦੇ ਹਾਂ।
ਤਿਲ ਕਹੋ ਗਿਆਨ ਹੋਣ ਮੈਂ ਸੰਸੈ,
ਉਹਨਾਂ ਨੂੰ ਗਿਆਨ ਹੋਣ ਚ ਸੰਸੈ, ਉਹਨਾਂ ਨੂੰ ਗਿਆਨ ਨੀ ਅੰਦਰੋਂ ਉਜਾਗਰ ਹੁੰਦਾ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਸੁਣੀ ਜਾਣ।
ਕੋ ਵਿਕਾਰ ਤੇ ਸਗਲ ਵਿਧੁੰਸੈ,
ਉਹ ਵਿਕਾਰਾਂ ਕਰਕੇ ਉਹਨਾਂ ਦਾ ਜਿਹੜਾ ਮਾੜਾ ਮੋਟਾ ਗਿਆਨ ਹੁੰਦਾ ਨਾ ਇਕੱਠਾ ਕੀਤਾ ਹੋਇਆ, ਉਹਨਾਂ ਵਿਕਾਰਾਂ ਕਰਕੇ ਉਹ ਸਾਰਾ ਗਿਆਨ ਨਸ਼ਟ ਹੋ ਜਾਂਦਾ।
ਛੁੱਟ ਹੈ ਨਾ ਤਿਨਕੀ ਆਵਾਗੌਣ,
ਉਹਨਾਂ ਦਾ ਆਵਾਗੌਣ ਨਹੀਂ ਛੁੱਟਦਾ, ਉਹ ਜਨਮ ਮਰਨ ਤੋਂ ਮੁਕਤ ਨਹੀਂ ਹੁੰਦੇ।
ਬਿਨ ਸਹਾਇ ਬਪੁਰੇ ਨਰ ਜੌਨ,
ਬਿਨਾ ਸਹਾਇਤਾ ਤੋਂ ਜਿਹੜੇ ਇਹੋ ਜਿਹੇ ਜੀਵ ਨੇ ਗੁਰੂ ਦੀ ਸ਼ਰਨ ਚ ਨਾਮ ਨਹੀਂ ਜਪਦੇ।
ਕੌਣ ਹੈ ਦੇ ਕਰ ਹੱਥ ਬਚਾਵੇ,
ਕੋਈ ਹੱਥ ਦੇ ਕੇ ਨਹੀਂ ਬਚਾਉਂਦਾ, ਕੋਈ ਉਹਨਾਂ ਦੀ ਰੱਖਿਆ ਨਹੀਂ ਕਰਦਾ।
ਕਿਆ ਸੋ ਕਰ ਹੈ ਅੰਤ ਬਿਲ ਲਾਵੇ,
ਅੰਤ ਨੂੰ ਵਿਰਲਾਪ ਹੀ ਕਰਦੇ ਫਿਰ ਕੀ ਕਰਨ।
ਜਾਂ ਤੇ ਸੁਣ ਹਮਰੋ ਉਪਦੇਸ਼,
ਇਸ ਕਰਕੇ ਦਾਰਾ ਸ਼ਕੋ ਸਾਡਾ ਉਪਦੇਸ਼ ਸੁਣ। ਕੱਲਾ ਦਾਰਾ ਸ਼ਕੋ ਨਹੀਂ, ਸਾਨੂੰ ਸਾਰਿਆਂ ਨੂੰ ਕਹਿੰਦੇ ਆ, ਐ ਗੁਰੂ ਕੇ ਸਿੱਖੋ ਸਾਡਾ ਉਪਦੇਸ਼ ਸੁਣੋ।
ਸਭ ਸੁਖੇ ਨਹੀਂ ਮਿਟੈ ਕਲੇਸ਼,
ਤੁਹਾਡੇ ਸਾਰੇ ਕਲੇਸ਼ ਸੁਖੈ ਨਹੀਂ ਮਿਟ ਜਾਣਗੇ।
ਪਰ ਹੋ ਅਰਾਧਨ ਸਭ ਜਗ ਨਾਇਕ,
ਕਿਵੇਂ ਮਿਟਣਗੇ? ਜੇ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਸਾਰੇ ਜਗਤ ਦਾ ਨਾਇਕ ਹੈ ਉਹਦੀ ਆਰਾਧਨਾ ਕਰੋਗੇ।
ਪ੍ਰਭ ਵਿਸ਼ਾਲ ਹੋਏ ਦਾਸ ਸਹਾਇਕ,
ਪ੍ਰਭੂ ਵਿਸ਼ਾਲ ਵੱਡਾ ਉਹ ਆਪਣੇ ਦਾਸਾਂ ਦਾ ਸਹਾਇਕ ਹੋਵੇਗਾ।
ਇੱਕ ਮੇਵਾ ਦੁਤੀਓ ਜੋ ਬ੍ਰਹਮ,
ਇੱਕੋ ਅਕਾਲ ਪੁਰਖ ਜੀ ਤੋਂ ਹੀ ਇਹ ਸਾਰੀ ਪ੍ਰਕਿਰਤੀ ਪੈਦਾ ਹੋਈ ਹੈ।
ਇਸ ਕੋ ਸ਼ਰਵਣ ਕਰੋ ਤਜ ਭਰਮ,
ਇਹਨੂੰ ਆਪਣੇ ਹਿਰਦੇ ਚ ਸਰਵਣ ਕਰਕੇ ਭਰਮ ਤਿਆਗ ਦਿਓ।
ਸੁਭਟ ਰਥੀ ਸਮ ਇਸ ਕੋ ਜਾਨ,
ਜਿਹੜਾ ਇਹ ਸਰਵਣ ਕਰਕੇ ਆਪਣੇ ਅੰਦਰੋਂ ਭਰਮ ਦੂਰ ਕਰ ਦੇਵੇ ਵੀ ਕੋਈ ਬ੍ਰਹਮ ਹੈ। ਕਹਿੰਦੇ ਉਹ ਏਦਾਂ ਹੈ ਜਿਵੇਂ ਕੋਈ ਰਥੀ ਸੂਰਮਾ ਹੋਵੇ।
ਇੱਕ ਸੌ ਲਰ ਹੈ ਜੋ ਹੋਏ ਸਵਧਾਨ,
ਰਥੀ ਸੂਰਮਾ ਉਹ ਹੁੰਦਾ ਜਿਹੜਾ ਸੌ ਬੰਦੇ ਨਾਲ ਕੱਲਾ ਲੜਨ ਨੂੰ ਤਿਆਰ ਹੋ ਜਾਏ, ਉਹਨੂੰ ਕਹਿੰਦੇ ਰਥੀ। ਇੱਕ ਹੁੰਦੇ ਮਹਾਰਥੀ, ਤੀਜੇ ਹੁੰਦੇ ਅਤ ਰਥੀ। ਰਥੀ ਸੂਰਮਾ ਉਹ ਹੁੰਦਾ ਜਿਹੜਾ ਕੱਲਾ ਸੋ ਨਾਲ ਲੜ ਕੇ ਉਹਦੇ ਤੇ ਜਿੱਤ ਪ੍ਰਾਪਤ ਕਰ ਲਏ।
ਰਿਪ ਗਨ ਜੁਟੇ ਜੋ ਚਾਹੇ ਸਹਾਏ,
ਜਿਹੜੇ ਬੰਦੇ ਜੋ ਹੁਣ ਬਹੁਤ ਜ਼ਿਆਦਾ ਦੁਸ਼ਮਣ ਇਕੱਠੇ ਹੋ ਜਾਣ ਤੇ ਸਹਾਇਤਾ ਚਾਹੀਦੀ ਹੈ।
ਸ਼ਰਵਣ ਸਹਾਇਕ ਚਾਹੇ ਸਪਾਏ,
ਜਿਹੜੇ ਸਰਵਣ ਕਰਨ ਵਾਲੇ ਨੇ ਨਾ ਕੱਲਾ ਗਿਆਨ ਸੁਣਨ ਵਾਲੇ, ਉਹਨਾਂ ਨੂੰ ਫਿਰ ਸਹਾਇਤਾ ਦੀ ਲੋੜ ਪੈਂਦੀ ਹੈ। ਜੇ ਸੋ ਤੋਂ ਵੱਧ ਬੰਦੇ ਆ ਜਾਣ, ਉਹ ਕਹਿੰਦਾ ਭਾਈ ਫਿਰ ਸਾਨੂੰ ਹੁਣ ਹੋਰ ਬੰਦਿਆਂ ਦੀ ਲੋੜ ਪੈਣੀ ਹੈ ਲੜਨ ਲਈ, ਉਹਨੂੰ ਫਿਰ ਸਹਾਇਤਾ ਦੀ ਲੋੜ ਪੈਂਦੀ ਹੈ।
ਸਤ ਨਾਮ ਕਹ ਸਿਮਰਨ ਕਰਬੇ,
ਸੱਚੇ ਨਾਮ ਦਾ ਸਿਮਰਨ ਕਰੀਏ।
ਹੱਥ ਹੈ ਵਿਕਾਰ ਕਾਮ ਜੁੱਤ ਸਰਬੇ,
ਫਿਰ ਜਿੰਨੇ ਵਿਕਾਰ ਨੇ ਉਹ ਸਾਰੇ ਵਿਕਾਰ ਨਸ਼ਟ ਹੋ ਜਾਂਦੇ ਨੇ। ਨਾਮ ਦੀ ਸਹਾਇਤਾ ਸਰਵਣ ਕਰਨ ਵਾਲਿਆਂ ਨੂੰ ਵੀ ਹੈ। ਹਾਂਜੀ,
ਅਯੰ ਆਤਮਾ ਬ੍ਰਹਮ ਜੋ ਸੋਏ ਸੋ ਜੋਏ,
ਦੂਜਾ ਮਾਂ ਵਾਕ ਕਿਹਾ ਜਾਂਦਾ ਵੀ ਅਯੰ ਆਤਮਾ, ਮੈਂ ਆਤਮਾ ਹੀ ਹਾਂ, ਪਰਮਾਤਮਾ ਦੀ ਅੰਸ਼ ਹਾਂ।
ਮਨਨ ਕਰਨ ਨਿਧਿਆਸਨ ਸੋਏ,
ਇਹਨੂੰ ਮਨਨ ਕਰਕੇ ਇਹਦਾ ਨਿਧਿਆਸਨ ਕਰਦੇ ਹਨ।
ਮਹਾਰਥੀ ਸਮ ਬਲ ਕਹੋ ਧਰੈ,
ਮਹਾਰਥੀ ਸੂਰਮਾ ਕਹਿੰਦੇ ਹਨ।
ਦਸ ਹਜ਼ਾਰ ਸੰਘ ਇੱਕ ਉਹ ਲੜੈ,
ਕੱਲਾ ਦਸ ਹਜ਼ਾਰ ਨਾਲ ਲੜਨ ਦੀ ਸਮਰੱਥਾ ਰੱਖਦਾ ਜਿਹੜਾ ਮਹਾਰਥੀ ਹੁੰਦਾ।
ਅਨਕਰੇ ਪੁਨ ਸੋ ਜਬ ਇਹ ਜੁਟੇ,
ਹੁਣ ਬਹੁਤ ਸਾਰੇ ਦੁਸ਼ਮਣਾਂ ਨਾਲ ਜਦੋਂ ਇਹ ਜੁਟ ਜਾਏ,
ਚਹਿਤ ਸਹਾਇਕ ਤਬ ਬਲ ਖੂਟੇ,
ਦਸ ਹਜ਼ਾਰ ਤੋਂ ਵੱਧ ਆ ਜਾਏ ਫਿਰ ਇਹਦਾ ਬਲ ਟੁੱਟ ਜਾਂਦਾ, ਫਿਰ ਇਹਦਾ ਬਲ ਖੁੱਟ ਜਾਂਦਾ, ਫਿਰ ਇਹਨੂੰ ਸਹਾਇਤਾ ਦੀ ਲੋੜ ਪੈਂਦੀ ਹੈ।
ਸਤਨਾਮ ਸੋਲਿਵ ਹੈ ਲਗਾਵਨ,
ਫਿਰ ਇਹਨੂੰ ਨਾਮ ਦੀ ਸਹਾਇਤਾ ਦੀ ਲੋੜ ਪਏਗੀ। ਕੱਲਾ ਪਹਿਲਾ ਸਰਵਣ ਕਰਨਾ ਉਹ ਹੈ ਰਥੀ ਸੂਰਮਾ, ਸਰਵਣ ਤੇ ਮਨਨ ਕਰਨਾ ਉਹਨੂੰ ਕਹਿੰਦੇ ਨੇ ਮਹਾਰਥੀ ਸੂਰਮਾ। ਜਿਹੜਾ ਸਰਵਣ ਕਰਦਾ ਉਹਨੂੰ ਵੀ ਨਾਮ ਜਪਣਾ ਪਏਗਾ, ਜਿਹੜਾ ਮਨਨ ਤੇ ਨਿਧਿਆਸਨ ਕਰਦਾ ਉਹਨੂੰ ਵੀ ਨਾਮ ਜਪਣਾ ਪਏਗਾ।
ਸਭ ਵਿਕਾਰ ਅਤ ਕਰ ਹੈ ਭਜਾਵਨ,
ਫਿਰ ਆਪਣੇ ਅੰਦਰੋਂ ਸਾਰੇ ਵਿਕਾਰਾਂ ਨੂੰ ਖਤਮ ਕਰ ਲੈਂਦਾ ਹੈ।
ਜਬ ਸਾਖਿਆਤਕਾਰ ਉਰ ਭਇਓ,
ਜਦੋਂ ਅੰਦਰ ਬ੍ਰਹਮ ਦਾ ਸਾਖਸ਼ਾਤਕਾਰ ਹੋ ਜਾਏ, ਬ੍ਰਹਮ ਦਾ ਸਵਰੂਪ ਉਜਾਗਰ ਹੋ ਜਾਏ,
ਭਰਮ ਭੇਦ ਸਭ ਹੀ ਛੁੱਟ ਗਯੋ,
ਸਾਰੇ ਭਰਮ ਸਾਰੇ ਭੇਦ ਛੁੱਟ ਜਾਂਦੇ ਹਨ।
ਇਹ ਅਤ ਰਥੀ ਸਹਾਏ ਨਾ ਚਾਹਤ,
ਕਹਿੰਦੇ ਨੇ ਅਤ ਰਥੀ ਸੂਰਮਾ ਉਹਨੂੰ ਫਿਰ ਸਹਾਇਤਾ ਦੀ ਲੋੜ ਨਹੀਂ ਰਹਿੰਦੀ, ਬ੍ਰਹਮ ਗਿਆਨੀ ਨੂੰ ਨਾਮ ਜਪਣ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਉਹਨੇ ਜੋ ਪ੍ਰਾਪਤ ਕਰਨਾ ਸੀ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬ੍ਰਹਮ ਗਿਆਨੀ ਨੂੰ ਨਿਤਨੇਮ ਦੀ ਲੋੜ ਨਹੀਂ, ਜਿਹੜਾ ਹੈ ਹੀ ਆਪ ਹੀ ਰੱਬ। ਹੁਣ ਰੱਬ ਆਪ ਹੀ ਜਦੋਂ ਹੋ ਗਿਆ, ਹੁਣ ਰੱਬ ਨੂੰ ਭਜਨ ਦੀ ਲੋੜ ਹੈ, ਨਿਤਨੇਮ ਦੀ ਲੋੜ ਹੈ, ਉਹਨੂੰ ਗੁਰੂ ਘਰ ਜਾਣ ਦੀ ਲੋੜ ਹੈ? ਨਹੀਂ, ਪਰ ਉਹ ਜਾਂਦਾ, ਉਹ ਨਿਤਨੇਮ ਵੀ ਕਰਦਾ, ਉਹ ਅੰਮ੍ਰਿਤ ਵੇਲੇ ਵੀ ਉੱਠਦਾ। ਕਿਉਂ? ਉਹਨੂੰ ਵੇਖ ਕੇ ਸਾਡੇ ਵਰਗੇ ਜੀਵਾਂ ਨੇ ਕਰਮ ਕਰਨੇ ਆ। ਜੇ ਉਹ ਨਾ ਕਰੇਗਾ ਅਸੀਂ ਕਹਿਣਾ ਜੀ ਫਲਾਣੇ ਬਾਬਾ ਜੀ ਏਡੇ ਵੱਡੇ ਆ, ਜੇ ਉਹ ਨਹੀਂ ਕਰਦੇ ਤੇ ਸਾਨੂੰ ਕੀ ਲੋੜ ਹੈ? ਉਹ ਬ੍ਰਹਮ ਗਿਆਨੀਆਂ ਨੂੰ ਲੋੜ ਨਹੀਂ, ਉਹਨੂੰ ਕਿਸੇ ਵੀ ਸਹਾਇਤਾ ਦੀ ਲੋੜ ਨਹੀਂ, ਕਿਉਂਕਿ ਉਹ ਅਤ ਰਥੀ ਜਿਹੜਾ ਸੂਰਮਾ ਹੁੰਦਾ ਨਾ, ਉਹ ਕੱਲਾ ਅਣਗਿਣਤ ਨਾਲ ਵੀ ਲੜ ਸਕਦਾ, ਬੇਅੰਤ ਨਾਲ।
ਜਿਹੜਾ ਰਥੀ ਸੂਰਮਾ ਉਹ 100 ਬੰਦੇ ਨਾਲ ਲੜ ਸਕਦਾ, ਪਰ ਜੇ 1000 ਆ ਜੇ ਉਹਨਾਂ ਨਾਲ ਨਹੀਂ ਲੜ ਸਕਦਾ। ਜਿਹੜਾ ਮਹਾਰਥੀ ਹੈ ਮਨਨ ਤੇ ਨਿਧਿਆਸਨ ਕਰਨ ਵਾਲਾ, ਉਹ 10000 ਨਾਲ ਲੜ ਸਕਦਾ, ਪਰ ਜੇ 10000 ਤੋਂ ਵੱਧ ਆ ਕੇ ਨਹੀਂ ਲੜ ਸਕਦਾ। ਅਤ ਰਥੀ ਦੇ ਨਾਲ ਅਣਗਿਣਤ ਵੀ ਆ ਜਾਣ, ਉਹਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ, ਉਹਨੇ ਬਚਨ ਨਾਲ ਹੀ ਮਾਰ ਦੇਣਾ ਸਾਰਿਆਂ ਨੂੰ, ਬਚਨ ਨਾਲ ਹੀ ਸਾਰਿਆਂ ਨਾਲ ਲੜ ਲੈਣਾ। ਤੋ ਨਾਮ ਦੀ ਸਾਧਨਾ ਕਰਕੇ ਜਿਹਦੇ ਅੰਦਰ ਬ੍ਰਹਮ ਗਿਆਨ ਦਾ ਸਾਕਸ਼ਾਤਕਾਰ ਹੋ ਗਿਆ, ਉਹਨੂੰ ਫਿਰ ਕਿਸੇ ਸਹਾਇਤਾ ਦੀ ਲੋੜ ਨਹੀਂ ਰਹਿੰਦੀ।
ਏਕਾਕੀ ਰਿਪ ਲੱਖ ਹੋ ਗਾਹਤ,
ਉਹ ਇਕੱਲਾ ਹੀ ਫਿਰ ਲੱਖਾਂ ਨੂੰ ਮਾਰਨ ਦੀ ਸਮਰੱਥਾ ਰੱਖਦਾ ਮਾ, ਉਹ ਅਤ ਰਥੀ ਸੂਰਮਾ ਹੈ।
ਫੁਰੈ ਦਵੈਤ ਨਾ ਹੋਏ ਬਿਕਾਰਾ,
ਉਹਦੇ ਅੰਦਰ ਦਵੈਤ ਫੁਰਦੀ ਨਹੀਂ, ਨਾ ਹੀ ਕੋਈ ਵਿਕਾਰ ਉਹਨੂੰ ਸਤਾਉਂਦਾ।
ਨਿਜ ਸਰੂਪ ਲੱਖ ਸਗਲ ਪਸਾਰਾ,
ਆਪਣੇ ਨਿਜ ਸਰੂਪ ਦਾ ਹੀ ਸਾਰਾ ਪਸਾਰਾ ਲੱਖਦਾ। ਉਹ ਕਹਿੰਦਾ ਮੇਰੀ ਆਤਮਾ ਹੀ ਸਰਬ ਥਾਵਾਂ ਤੇ ਵਿਆਪਕ ਹੈ, ਜੋ ਮੇਰੇ ਵਿੱਚ ਹੈ ਉਹੀ ਸਾਰਿਆਂ ਵਿੱਚ ਹੈ, ਜੋ ਸਾਰਿਆਂ ਦੇ ਅੰਦਰ ਵਰਤ ਰਹੀ ਹੈ ਉਹੀ ਆਤਮਾ ਮੇਰੇ ਚ ਵਰਤ ਰਹੀ ਹੈ। ਇਹ ਹੁੰਦੀ ਹੈ ਬ੍ਰਹਮ ਗਿਆਨ ਦੀ ਦ੍ਰਿਸ਼ਟੀ। ਹਾਂਜੀ,
ਵਸਤਾ ਦੁਤੀਯ ਭਾਸ ਹੈ ਜਬੈ,
ਹਾਂ ਕਹਿੰਦੇ ਉਹਨੂੰ ਦੂਸਰਾ ਭਾਵ ਭਾਸਦਾ ਹੀ ਨਹੀਂ।
ਮਨ ਸੰਕਲਪ ਉਠਾਵੇ ਤਬੈ,
ਜੇ ਉਹਨੇ ਕੋਈ ਕਾਰਜ ਕਰਨਾ ਤਾਂ ਕਿਸੇ ਵਿਵਹਾਰ ਨੂੰ ਕਰਨ ਵੇਲੇ ਭਾਵੇਂ ਕੋਈ ਫੁਰਨਾ ਕਰਨਾ ਪਵੇ, ਮੁੜ ਕੇ ਫਿਰ ਅਫੁਰ ਅਵਸਥਾ ਚੋਂ ਚਲਾ ਜਾਂਦਾ।
ਸ਼ਰਵਣ ਸੋਦਾ ਵਾਗਨ ਬਨ ਬਾਰ,
ਦੂਜੀ ਉਦਾਹਰਣ ਦਿੰਦੇ, ਕਹਿੰਦੇ ਕੱਲਾ ਗਿਆਨ ਸੁਣਨਾ, ਸਰਵਣ ਕਰਨਾ, ਆ ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਮਹਾਰਾਜ ਜੀ ਦੀ ਸੋਭਾ, ਇਹਨੂੰ ਕੱਲਾ ਸੁਣਨਾ, ਇਹ ਏਦਾਂ ਹੈ ਜਿਵੇਂ ਦਾਵਾ ਅਗਨੀ ਹੁੰਦੀ ਹੈ, ਜੰਗਲ ਦੀ ਅੱਗ ਹੁੰਦੀ ਹੈ।
ਬੂਜਤ ਬਾਰ ਬਿਨ ਬਰਖੇ ਬਾਰ,
ਜੇ ਅਸੀਂ ਹੱਥਾਂ ਨਾਲ ਪਾਣੀ ਪਾ ਕੇ ਬੁਝਾਈਏ ਜੰਗਲ ਦੀ ਅੱਗ ਨਹੀਂ ਬੁੱਝਦੀ, ਪਰ ਬੁੱਝ ਜਾਂਦੀ ਕਦੋਂ? ਜਦੋਂ ਮੀਂਹ ਪੈਣ ਲੱਗ ਪਏ, ਜਦੋਂ ਮੀਂਹ ਪੈਂਦਾ ਫਿਰ ਜੰਗਲ ਦੀ ਅੱਗ ਬੁੱਝ ਜਾਂਦੀ ਹੈ। ਯਾਨੀ ਕਿ ਜਦੋਂ ਅਸੀਂ ਕਥਾ ਕੀਰਤਨ ਸੁਣਿਆ, ਜਿੰਨਾ ਚਿਰ ਸੁਣਨੇ ਅੱਗ ਬਲ ਗਈ ਅੰਦਰ ਪੂਰੀ, ਪ੍ਰਚੰਡ ਹੋ ਗਈ, ਕੁਝ ਨਹੀਂ ਸੱਚ, ਸਭ ਦੁਨੀਆ ਨਸ਼ਟਵਾਨ ਹੈ ਜੀ, ਇਹਦੇ ਵਿੱਚ ਕੁਝ ਵੀ ਸੱਚ ਨਹੀਂ, ਪਰ ਜਦੋਂ ਇਹ ਘਰ ਜਾਂਦੇ ਆ ਉਦੋਂ ਹੀ ਸਾਰਾ ਕੁਝ ਕੁਰਲ ਭੁੱਲ ਜਾਂਦਾ ਨਾ ਸਾਰਾ ਕੁਝ। ਉਹ ਅੱਗ ਜਿਹੜੀ ਬਲੀ ਹੁੰਦੀ ਆ ਨਾਲ ਹੀ ਬੁੱਝ ਜਾਂਦੀ ਹੈ, ਘਰਦਿਆਂ ਜੀਆਂ ਦਾ, ਪਦਾਰਥਾਂ ਦਾ, ਉਹ ਮੀਂਹ ਪੈਂਦਾ ਤੇ ਬੁੱਝ ਜਾਂਦੀ ਹੈ। ਹਾਂਜੀ,
ਮਨਨ ਕਰਨ ਨਿਧਿਆਸਨ ਦੋਏ,
ਦੂਸਰਾ ਹੈ ਮੰਨਣਾ ਤੇ ਫਿਰ ਉਹਦਾ ਨਿਧਿਆਸਨ ਕਰਨਾ, ਜੋ ਸੁਣਿਆ ਮੰਨਿਆ ਫਿਰ ਉਹਦੀ ਕਮਾਈ ਕੀਤੀ।
ਬਿਜਲੀ ਕੀ ਅਗਨੀ ਸਮ ਸੋਏ,
ਬਿਜਲੀ ਦੀ ਅੱਗ ਜਿਹੜੀ ਆਕਾਸ਼ ਵਿੱਚ ਚਮਕਦੀ, ਬਿਜਲੀ ਦੀ ਅੱਗ ਜਿਹੜੀ ਆ ਉਹ ਜਿਹੜੇ ਸਮੁੰਦਰ ਦੇ ਪਾਣੀ ਤੇ ਵੀ ਪਵੇ ਨਾ, ਹਜ਼ਾਰਾਂ ਲੱਖਾਂ ਟਨ ਪਾਣੀ ਨੂੰ ਤਬਾਹ ਕਰਕੇ ਰੱਖ ਦਿੰਦੀ, ਇੰਨੀ ਪ੍ਰਚੰਡ ਹੁੰਦੀ ਹੈ।
ਕਬ ਜਾਗੈ ਕਬ ਹੀ ਛਿਪ ਜਾਏ,
ਉਹ ਵੀ ਸਦਾ ਨਹੀਂ ਰਹਿੰਦੀ, ਉਹ ਕਦੇ ਜਾਗ ਪਈ ਕਦੇ ਬੁੱਝ ਗਈ। ਜਦੋਂ ਕੱਲਾ ਮਨਨ ਤੇ ਨਿਧਿਆਸਨ ਕਰ ਲਿਆ, ਕਮਾਈ ਕਰਨ ਲੱਗ ਪਏ, ਕਦੇ ਕਦੇ ਤਾਂ ਬਿਲਕੁਲ ਆਨੰਦ ਬਣ ਗਿਆ, ਕਦੇ ਬਿਲਕੁਲ ਹੀ ਖਤਮ ਹੋ ਗਿਆ, ਕਦੇ ਕਹਿੰਦੇ ਜੀ ਅੱਜ ਬੜਾ ਆਨੰਦ ਆਇਆ, ਕਦੇ ਆਉਂਦਾ ਹੀ ਨੀਗਾ, ਉਹ ਹੁੰਦਾ ਮਨਨ ਨਿਧਿਆਸਨ। ਹਾਂਜੀ,
ਨਾਸ਼ ਵਾਸਤਵ ਹੋਏ ਨਾ ਸਕਾਏ,
ਪਰ ਉਹ ਛੁਪ ਜਾਂਦੀ ਅੱਗ ਨੀ, ਜਿਵੇਂ ਬਿਜਲੀ ਦੀ ਅੱਗ, ਉਹ ਕਿਤੇ ਚੜ ਗਈ ਕਿਤੇ ਛੁਪ ਗਈ। ਹਾਂਜੀ,
ਅਰ ਸਾਖਿਆਤਕਾਰ ਜਬ ਭਇਓ,
ਜਦੋਂ ਬ੍ਰਹਮ ਦਾ ਸਾਕਸ਼ਾਤਕਾਰ ਹੋ ਜਾਏ ਨਾ ਅੰਦਰ, ਪ੍ਰਤੱਖ ਹੋ ਜਾਏ ਬ੍ਰਹਮ,
ਬੜਵਾ ਅਗਨ ਕਿਸਮਤਾ ਲਯੋ,
ਉਹਨੂੰ ਕਹਿੰਦੇ ਨੇ ਬੜਵਾ ਅਗਨ ਜਿਹੜੀ ਸਮੁੰਦਰ ਦੇ ਪਾਣੀ ਚ ਵੀ ਪੈਦਾ ਹੋ ਕੇ ਬੁੱਝਦੀ ਨਹੀਂ ਹੈ, ਉਹ ਸਮੁੰਦਰ ਦੇ ਆਲੇ ਦੁਆਲੇ ਪਾਣੀ ਵੀ ਉਹਦੇ ਚ ਪਈ ਜਾਏ ਨਾ, ਉਹ ਸ਼ਾਂਤ ਨਹੀਂ ਹੁੰਦੀ, ਉਹਨੂੰ ਕਹਿੰਦੇ ਨੇ ਬੜਵਾ ਅਗਨੀ। ਜਦੋਂ ਬ੍ਰਹਮ ਦਾ ਸਾਕਸ਼ਾਤਕਾਰ ਹੋ ਗਿਆ, ਫਿਰ ਦੁਨੀਆਂ ਦੇ ਜਿੰਨੇ ਵਿਕਾਰ, ਜਿੰਨੇ ਵਿਸ਼ੇ, ਜਿੰਨੇ ਭੋਗ, ਜਿੰਨੇ ਪਦਾਰਥ, ਉਹ ਸਮੁੰਦਰ ਦੇ ਪਾਣੀ ਵਾਂਗੂ ਉਹਦੇ ਤੇ ਜਿੰਨੇ ਮਰਜ਼ੀ ਪਈ ਜਾਣ, ਉਹ ਅੱਗ ਬੁੱਝਦੀ ਨਹੀਂ। ਯਾਨੀ ਕਿ ਕੋਈ ਵੀ ਸੰਸਾਰ ਦਾ ਪਦਾਰਥ ਤੇ ਭੋਗ ਬ੍ਰਹਮ ਗਿਆਨੀ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਬ੍ਰਹਮ ਗਿਆਨੀ ਦੇ ਉੱਤੇ ਅਸਰ ਨਹੀਂ ਪਾ ਸਕਦਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਇਹੋ ਜੀ ਉਹਦੀ ਅਵਸਥਾ ਬਣਾਉਂਦੀ ਹੈ।
ਸਦਾ ਅਚਲ ਰਹੇ ਅਬਿਨਾਸ਼ੀ,
ਇਹ ਫਿਰ ਸਦਾ ਹੀ ਅਚਲ ਰਹਿੰਦੀ, ਉਹ ਅੱਗ ਕਦੇ ਨਹੀਂ ਬੁੱਝਦੀ, ਜਿਹੜੀ ਬੜਵਾ ਅਗਨੀ ਹੁੰਦੀ ਹੈ, ਜਵਾਲਾ ਦੀ ਜਿਹਨੂੰ ਅਗਨੀ ਕਹਿੰਦੇ ਹਨ। ਹਾਂਜੀ,
ਨਿਤ ਪ੍ਰਤ ਜਾਗਤ ਹੈ ਜਲ ਰਾਸੀ,
ਪਾਣੀ ਦੇ ਵਿੱਚ ਵੀ ਜਗਦੀ ਰਹਿੰਦੀ ਹੈ। ਜੇ ਆਲੇ ਦੁਆਲੇ ਪਦਾਰਥਾਂ ਦਾ ਪਾਣੀ ਵੀ ਹੋਵੇ ਨਾ, ਬ੍ਰਹਮ ਗਿਆਨੀ ਸੰਸਾਰ ਚ ਗ੍ਰਿਸ਼ਤੀਆਂ ਚ ਹੀ ਰਹਿੰਦੇ, ਪਰਿਵਾਰ ਚ ਜਲ ਚ ਹੀ ਰਹਿੰਦੇ, ਜਲ ਚ ਰਹਿ ਕੇ ਵੀ ਅਗਨੀ ਨਹੀਂ ਬੁੱਝਦੀ ਉਹਨਾਂ ਦੀ, ਰੱਬ ਰੱਬ ਕਰਨ ਦਾ ਭਜਨ ਨਹੀਂ ਉਹਨਾਂ ਨੂੰ ਭੁੱਲਦਾ। ਉਹ ਕਹਿੰਦੇ ਮਹਾਰਾਜ ਮਤ ਦੇਖ ਭੂਲਾਂ ਵੀ ਸਰੈ ਤੇਰਾ ਚੇਤਨ ਆਵੈ ਨਾ। ਰੱਬ ਭੁੱਲਦਾ ਹੀ ਨਹੀਂ ਉਹਨਾਂ ਨੂੰ, ਪਰਮੇਸ਼ਰ ਨਹੀਂ ਵਿਸਰਦਾ, ਆਪਣਾ ਸਵਰੂਪ ਉਹਨਾਂ ਨੂੰ ਚੇਤੇ ਰਹਿੰਦਾ ਹੈ।
ਸਿੰਧ ਅਗਿਆਨ ਬਿਨਾਸ਼ਨ ਸੋਏ,
ਉਹ ਸਮੁੰਦਰ ਦਾ ਜਿਹੜਾ ਪਾਣੀ ਅਗਿਆਨਤਾ ਦਾ, ਉਹਦਾ ਵਿਨਾਸ਼ ਕਰਨ ਦੀ ਸਮਰੱਥਾ ਰੱਖਦੇ ਨੇ।
ਹਤਨ ਵਿਕਾਰਨ ਕੋ ਸਭ ਕੋਏ,
ਸਮਸਤ ਵਿਕਾਰਾਂ ਨੂੰ ਹਤਨ ਵਿੱਚ ਉਹ ਸਮਰੱਥ ਹਨ।
ਯਾ ਤੇ ਸੁਣੀਐ ਦਾਰ ਸ਼ਿਕੋ,
ਏ ਦਾਰ ਸ਼ਿਕੋ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲੈ।
ਸਤਨਾਮ ਕੋ ਪ੍ਰੇਮੀ ਹੋ,
ਜੇ ਉਸ ਅਵਸਥਾ ਨੂੰ ਪ੍ਰਾਪਤ ਕਰਨਾ ਤੇ ਫਿਰ ਸੱਚੇ ਨਾਮ ਦਾ ਪ੍ਰੇਮੀ ਬਣ ਕੇ ਨਾਮ ਜਪਿਆ ਕਰ। ਇਹਨਾਂ ਕੱਲੀਆਂ ਗਿਆਨ ਦੀਆਂ ਗੱਲਾਂ ਨੂੰ ਘੋੜਨੇ ਦੇ ਨਾਲ ਗਿਆਨ ਨਹੀਂ ਹੋ ਜਾਣਾ। ਉਪਨਿਸ਼ਦਾਂ ਤੋਂ ਪੜ੍ਹ ਲਈਆਂ ਭਲਾ, ਉਹਦੇ ਵਿੱਚੋਂ ਜਾਣ ਲਿਆ ਗਿਆਨ ਕੀ ਹੈ, ਪਰ ਇਹਨੂੰ ਆਪਣੇ ਅੰਦਰ ਮਾਣੇਗਾ ਉਦੋਂ ਜਦੋਂ ਸੱਚੇ ਨਾਮ ਦਾ ਪ੍ਰੇਮੀ ਹੋਵੇਗਾ। ਧਰਮ ਗ੍ਰੰਥਾਂ ਦਾ ਗਿਆਨ ਜਾਣ ਲਿਆ, ਪੜ੍ਹ ਲਿਆ, ਉਹਦੇ ਚ ਰੱਬ ਕਿਹੋ ਜਿਹਾ, ਰੱਬ ਦਾ ਸਵਰੂਪ ਪਰੋਕਸ਼ ਬ੍ਰਹਮ ਗਿਆਨ ਹੋ ਗਿਆ ਤੈਨੂੰ, ਪਰ ਜਿਹੜਾ ਅਪਰੋਕਸ਼ ਬ੍ਰਹਮ ਗਿਆਨ ਹੈ ਉਹ ਨਾਮ ਦੇ ਪ੍ਰੇਮੀ ਬਿਨਾਂ, ਨਾਮ ਦੀ ਸਾਧਨਾ ਤੋਂ ਜਪੇ ਬਿਨਾਂ ਤੈਨੂੰ ਅਪਰੋਕਸ਼ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਜਿਹੜੀ ਉਹ ਬੜਵਾ ਅਗਨੀ ਆ ਉਦੋਂ ਹੀ ਜਾਗਣੀ ਆ ਜਦੋਂ ਨਾਮ ਜਪਣਾ ਤੂੰ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਨਾਮ ਦੀ ਸਾਧਨਾ ਤੋਂ ਬਿਨਾਂ ਦਾਰਾ ਸ਼ਕੋ, ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੋਣਾ।
ਸਿਮਰਨ ਕੀ ਸਹਾਇਤਾ ਪਾਏ,
ਨਾਮ ਸਿਮਰਨ ਦੀ ਸਹਾਇਤਾ ਪ੍ਰਾਪਤ ਕਰਕੇ
ਨਿਸ਼ਚਾ ਨਿਜ ਸਰੂਪ ਟਿਕ ਜਾਏ,
ਆਪਣੇ ਨਿਜ ਸਰੂਪ ਚ ਨਿਸ਼ਚਾ ਟਿਕ ਜਾਂਦਾ ਕਿ ਮੈਂ ਆਤਮਾ ਹਾਂ। ਬਿਨਾ ਨਾਮ ਦੀ ਸਾਧਨਾ ਤੋਂ ਇਹ ਨਿਸ਼ਚਾ ਨਹੀਂ ਹੁੰਦਾ।
ਸਨੈ ਸਨੈ ਤਨ ਹੰਤਾ ਤਿਆਗ ਹੋ,
ਸਹਿਜੇ ਸਹਿਜੇ ਸਰੀਰ ਦੀ ਹੰਗਤਾ ਨੂੰ ਛੱਡ ਦੇ, ਤਿਆਗ ਦੇ।
ਨਾਸ਼ਵੰਤ ਲਖ ਨਹਿ ਅਨੁਰਾਗ ਹੋ,
ਇਹ ਜਾਣ ਵੀ ਇਹ ਨਾਸ਼ਵੰਤ ਹੈ, ਇਹਦੇ ਨਾਲ ਪ੍ਰੇਮ ਨਹੀਂ ਕਰਨਾ, ਅਨੁਰਾਗ ਨਹੀਂ ਕਰਨਾ, ਮੋਹ ਨਹੀਂ ਕਰਨਾ।
ਭਾਣਾ ਪ੍ਰਭ ਕੋ ਲਾਗਹਿ ਮੀਠਾ,
ਵਾਹਿਗੁਰੂ ਦਾ ਭਾਣਾ ਨਾਮ ਜਪਣ ਵਾਲਿਆਂ ਨੂੰ ਮਿੱਠਾ ਲੱਗਦਾ ਹੈ।
ਦੇਖੋ ਸਤ ਸਰੂਪ ਅਡੀਠਾ,
ਆਪਣੇ ਸਤ ਸਰੂਪ ਨੂੰ ਵੇਖਣਾ ਕਰ।
ਆਦ ਅੰਤ ਜੋ ਵਸਤੂ ਨਾਹੀ,
ਜੋ ਆਦਵੰਤ ਪਹਿਲਾਂ ਇਹ ਜਿੰਨੀਆਂ ਵਸਤੂਆਂ ਨੇ ਇਹ ਨਾ ਪਹਿਲਾਂ ਸੀ ਨਾ ਅੱਗੇ ਰਹਿਣੀਆਂ ਹਨ।
ਮਦ ਕੁਤੋ ਸਾਚੋ ਠਹਿਰਾਈ,
ਜੇ ਹੁਣ ਦਿਸਦੀਆਂ ਨੇ ਕਿਵੇਂ ਸੱਚ ਹੋ ਸਕਦੀਆਂ ਨੇ, ਜਿਹੜੀਆਂ ਜਨਮ ਤੋਂ ਪਹਿਲਾਂ ਨਹੀਂ ਸੀ ਮਰਨ ਤੋਂ ਬਾਅਦ ਨਹੀਂ ਰਹਿਣੀਆਂ।
ਤਨ ਰਿਖੀਕ ਅੰਤਹ ਕਰਨ ਪਰੈ,
ਸਰੀਰ ਇੰਦਰੀਆਂ ਅੰਤਹ ਕਰਨ,
ਸੋ ਸਰੂਪ ਤਵ ਨਿਸ਼ਚਾ ਧਰੈ,
ਉਹਦੇ ਤੋਂ ਪਰੇ ਜਿਹੜੀ ਆਤਮਾ ਉਹ ਤੇਰਾ ਸਵਰੂਪ ਹੈ, ਉਹਦੇ ਵਿੱਚ ਆਪਣਾ ਨਿਸ਼ਚਾ ਕਰ।
ਸਾਧਨ ਤੋਹੇ ਬਤਾਵ ਹਕੀਨ,
ਤੈਨੂੰ ਸਾਧਨ ਦੱਸ ਦਿੱਤਾ, ਤਰੀਕਾ ਦੱਸ ਦਿੱਤਾ ਉੱਥੇ ਤੱਕ ਜਾਣ ਦਾ, ਤੇ ਇੱਕੋ ਇੱਕ ਤਰੀਕਾ ਹੈ, ਉਹ ਹੈ ਨਾਮ ਸਿਮਰਨ ਭਜਨ ਸਾਧਨਾ। ਬਿਨਾਂ ਨਾਮ ਤੋਂ ਉਸ ਅਵਸਥਾ ਤੱਕ ਨਹੀਂ ਜਾਇਆ ਜਾ ਸਕਦਾ।
ਕਰਤ ਜਿਸੇ ਆਤਮ ਲੈ ਚੀਨ,
ਜਿਹੜੇ ਸਾਧਨਾ ਕਰਨਗੇ ਨਾਮ ਦੀ ਉਹ ਆਤਮਾ ਨੂੰ ਜਾਣ ਲੈਣਗੇ।
ਜਗਤ ਪਦਾਰਥ ਲਖ ਅਨਿਤਯੋ,
ਇਹ ਜਗਤ ਦੇ ਪਦਾਰਥ ਅਨਿਤ ਹਨ।
ਇਨ ਮੈਂ ਨ ਅਨੁਰਾਗ ਹੋ ਚਿੱਤ,
ਇਹਨਾਂ ਚ ਅਨੁਰਾਗ ਨਾ ਕਰੀ, ਇਹ ਸਭ ਝੂਠ ਹੈ।
ਪਰਾਲਬਦ ਅਨੁਸਾਰੀ ਇਹੋ,
ਪਰਾਲਬਦ ਮੁਤਾਬਕ ਮਿਲੀ ਜਾਣਾ ਜੋ ਕੁਝ ਹੈ।
ਮਿਲ ਬਿਛੜਨ ਇਨ ਬਿਖੈ ਅਸ਼ੇ ਹੋ,
ਇਹਨਾਂ ਦਾ ਮਿਲਣਾ ਇਹਨਾਂ ਦਾ ਵਿਛੜਨਾ ਕਰਨਾ ਉਹ ਕਰਮਾ ਮੁਤਾਬਕ ਹੈ।
ਹਰਖ ਸੋਗ ਤੇ ਰਹੀ ਹੈ ਨਿਆਰੋ,
ਹਰਖ ਤੇ ਸੋਗ ਦੋਨਾਂ ਤੋਂ ਨਿਆਰੇ ਤੇ ਵੱਖਰੇ ਰਹਿਣਾ ਹੈ।
ਸੱਤ ਆਤਮਾ ਏਕ ਵਿਚਾਰੋ,
ਇੱਕ ਆਤਮਾ ਹੀ ਸੱਤ ਹੈ, ਇਹਦੀ ਵਿਚਾਰ ਕਰਨੀ ਹੈ।
ਜਿਸ ਤੇ ਪਰੇ ਅਪਰ ਨਹਿ ਕੋਏ,
ਜਿਸ ਤੋਂ ਪਰੇ ਕੁਝ ਹੋਰ ਨਹੀਂ ਹੈ।
ਜਿਸ ਜਾਣੇ ਜਗ ਬੰਧਨ ਖੋਏ,
ਜਿਸ ਨੂੰ ਜਾਣੇ ਬਿਨਾਂ ਜਗਤ ਦੇ ਬੰਧਨ ਨਹੀਂ ਖੋਏ ਜਾ ਸਕਦੇ। ਜਦੋਂ ਜਾਣੋਗੇ ਫੇਰ ਹੀ ਜਗਤ ਦੇ ਬੰਧਨ ਖੋਏ ਜਾਣਗੇ।
ਜਿਸ ਨਿਸ਼ਚੈ ਕਰ ਜਨਮ ਨਾ ਮਰੈ,
ਜਿਸ ਦਾ ਨਿਸ਼ਚੈ ਕਰਕੇ ਜਨਮ ਮਰਨ ਕੱਟਿਆ ਜਾਂਦਾ।
ਸਗਲ ਕਲੇਸ਼ਣ ਕੋ ਪਰ ਹਰੈ,
ਕਲੇਸ਼ ਕੱਟੇ ਜਾਂਦੇ ਹਨ।
ਇਹ ਤੋਂ ਪਰਮਾਰਥ ਕੀ ਬਾਤ,
ਤਾਰਾ ਛਕੋ ਇਹ ਤੇ ਸੀ ਪਰਮਾਰਥ ਦੀ ਬਾਤ।
ਕਹਿ ਸੁਣੈ ਉਪਜੈ ਸੁਖ ਸ਼ਾਂਤ,
ਜਿਹਨੂੰ ਕਹਿ ਕੇ ਸੁਣ ਕੇ ਹਿਰਦੇ ਨੂੰ ਸੁਖ ਤੇ ਸ਼ਾਂਤੀ ਮਿਲਦੀ ਹੈ।
ਅਬ ਪੱਖ ਹੋ ਆਪਣੋ ਬਵਹਾਰੇ,
ਤੂੰ ਆਪਣੇ ਬਾਰੇ ਦੱਸ ਕੇ ਤੂੰ ਆਇਆ ਹੈ।
ਕਿਤ ਤੇ ਆਏ ਕਹਾ ਪਧਾਰੇ,
ਕਿੱਥੋਂ ਆਇਆ ਤੇ ਕਿੱਧਰ ਜਾ ਰਿਹਾ।
ਮਨ ਕੇ ਬਿਖੇ ਇਰਾਦਾ ਕੌਣ,
ਤੇਰੇ ਮਨ ਦਾ ਇਰਾਦਾ ਕੀ ਹੈ।
ਕਿਸ ਥਲ ਥਿਰੈ ਕਰਹਿ ਸੁਖ ਪਾਉਣ,
ਕਿੱਥੇ ਟਿਕਣਾ ਤੇ ਕਿੱਥੇ ਸੁਖ ਲੈਣਾ।
ਸ਼ਤਰੂ ਪ੍ਰਬਲ ਗਹੇ ਹੋ ਤੁਪ ਤਪ ਚਾਹਤ,
ਗਹਿਓ ਤੁਝ ਚਾਹਤ, ਦੁਸ਼ਮਣ ਤੈਨੂੰ ਫੜਨਾ ਚਾਹੁੰਦਾ ਤੇਰਾ ਪ੍ਰਬਲ।
ਦਾਵ ਕਹਾਵ ਕਰ ਦੁਸ਼ਟ ਉਮਾਹਤ,
ਉਹ ਦਾਵ ਕਹਾਵ ਲਾ ਰਹੇ ਨੇ। ਦੱਸ ਹੁਣ ਤੂੰ ਅੱਗੇ ਤੇਰੀ ਵਿਉਂਤ ਬੰਦੀ ਕੀ ਆ, ਉਹਦੇ ਬਾਰੇ ਵੀ ਦੱਸ। ਉਹ ਬਚਨ ਵੀ ਚੱਲ ਰਹੇ ਨੇ, ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਕਥਾ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬਮ हे संगी हे निरंकार हे गोविंद हे गुण निधान हे अपरंपर हर हरे
पी हो बनहार
हे संत कै सदा संग
धाराया धार
हे ठाकुर हो दास रो
निर्गुण गुण नहीं कोई
नानक दीज नाम दान
राखो ही है परो
प्रभु शरणागति
कृपा निध दयाल
एक अखर हर मन बस्त
नानक हो तनहाल
गुरु नाम जहा जहा
चढ़े सो उतरे पार
ओ शरदा कर से मंदे
गुर पार उतारन हार
वाहिगुरु नाम जहाज है
चढ़े सो उतरे पार
ओ शरदा कर से मंदे
गुर पार उतारन हार
वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ।